ਸਖ ਸਾਮਾਂ ਦੀ ਨੂਰ ਅਰਸੋਂ ਕੁਰਸੋਂ ਝਟਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀ।
ਦੋਹਰਾ ਤਖਤ ਬੈਠ ਅੰਗਦ ਗੁਰੂ ਕੀਨ ਖਡੂਰ ਨਿਵਾਸ ਨਰਨ ਉਦਾਰਨ ਕਾਰਨੇ ਕਰਤ ਸੁਭਗਤ ਪ੍ਰਕਾਸ਼।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗੀ ਪ੍ਰੇਮੀਓ, ਸਾਧ ਸੰਗਤ ਦੇ ਰੂਪ ਵਿਚ ਆਪਾਂ ਗੁਰੂ ਕੀ ਹਜੂਰੀ ਚ ਸ਼ੋਭਤ ਹਾਂ। ਅਕਾਲ ਪੁਰਖ ਅੰਤਰਜਾਮੀ ਦਾ ਲੱਖ ਲੱਖ ਵੇਰੀ ਧੰਨਵਾਦ ਕਰੀਏ। ਕਲਯੁਗ ਉਧਾਰਿਆ ਗੁਰਦੇਵ, ਮਨ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਜਿਸ ਵਾਹਿਗੁਰੂ ਨੇ ਆਪ ਨਿਰੰਕਾਰ ਨੇ ਗੁਰੂ ਨਾਨਕ ਰੂਪ ਧਾਰ ਕੇ ਆ ਜਦੋਂ ਆਪਾਂ ਨੂੰ ਮਾਨਸ ਦੇਹੀ ਪ੍ਰਾਪਤ ਹੋਣੀ ਸੀ, ਉਹਨੂੰ ਪਹਿਲਾਂ ਅੰਮ੍ਰਿਤਮਈ ਬਾਣੀ ਦਾ ਪ੍ਰਸਾਰਣ ਕਰ ਦਿੱਤਾ। ਇਹਦੇ ਚ ਕੋਈ ਅਧਕ ਫੋਕੀ ਵਡਿਆਈ ਵਾਲੀ ਬਾਤ ਨਹੀਂ ਹੈ। ਅੱਜ ਕੱਲ ਦੁਨੀਆ ਪੜ੍ਹਾਈ ਵੱਲ ਨੂੰ ਬਹੁਤ ਰੁਚੀ ਰੱਖਦੀ ਹੈ। ਸਾਰੀ ਦੁਨੀਆ ਦੇ ਸ਼ਾਸਤਰ ਧਰਮ ਸ਼ਾਸਤਰ ਫੋਲ ਕੇ ਦੇਖ ਲਿਓ, ਗੁਰਬਾਣੀ ਦੇ ਤੁਲ ਕਿਤੇ ਆਪ ਜੀ ਨੂੰ ਸਤਸੰਗੀ ਬਾਣੀ ਨਹੀਂ ਪ੍ਰਾਪਤ ਹੋਵੇਗੀ। ਜਿਸ ਗੁਰਬਾਣੀ ਦੇ ਅੰਦਰ ਕਿਸੇ ਦੀ ਨਿੰਦਿਆ ਨਹੀਂ, ਕਿਸੇ ਦੇਵੀ ਦੇਵਤੇ ਦੀ ਵੀ ਨਿੰਦਿਆ ਨਹੀਂ, ਕਿਸੇ ਰਾਕਸ਼ਾਂ ਦੀ ਵੀ ਨਿੰਦਿਆ ਨਹੀਂ, ਮੰਦਬੁੱਧੀ ਵਾਲੇ ਪੁਰਸ਼ਾਂ ਨੂੰ ਵੀ ਸਿੱਖਿਆ ਪ੍ਰਾਪਤ ਕਰਾਈ ਹੋਈ ਹੈ। ਬੜੀ ਅਸਚਰਜਤ ਆਈ ਹੈ, ਅੱਜ ਵੀ ਬਹੁਤ ਸਾਰੀ ਦੁਨੀਆ ਦੀ ਆਵਾਜ਼ ਹੈ ਕਿ ਗੁਰਬਾਣੀ ਕੁਝ ਹੋਰ ਹੈ, ਮੰਤਰ ਕੁਝ ਹੋਰ ਹੈ, ਸਿਮਰਨ ਹੋਰ ਹੈ। ਇਹ ਮਨਮਤ ਵਰਤੀ ਗਈ, ਸਾਰੀ ਗੁਰਬਾਣੀ ਸਿਮਰਨ ਰੂਪ ਹੈ। ਕੋਈ ਪੰਗਤੀ ਐਸੀ ਨਹੀਂ ਗੁਰਬਾਣੀ ਦੇ ਅੰਦਰ ਜਿਹਦੇ ਚ ਪਰਮੇਸ਼ਰ ਦਾ ਨਾਮ ਨਹੀਂ। ਅਨੰਤ ਰੂਪ ਤੇਰੇ ਨਾਰਾਇਣ, ਹੇ ਵਾਹਿਗੁਰੂ, ਜਿੱਥੇ ਤੇਰੇ ਰੂਪ ਅਨੰਤ ਹਨ, ਤੇਰੇ ਨਾਮ ਵੀ ਅੰਤ ਤੋਂ ਰਹਿਤ ਹਨ। ਸਾਰੀ ਗੁਰਬਾਣੀ ਸਿਮਰਨ ਰੂਪ ਹੈ, ਨਹੀਂ ਤਾਂ ਸਾਰੀ ਦੁਨੀਆ ਕਹਿੰਦੀ ਹੈ ਜੀ ਸਿਮਰਨ ਤਾਂ ਗੁਪਤ ਰੱਖੀ ਦਾ ਫਲਾਣੇ ਕੋਲੋਂ ਲਵਾਂਗੇ ਚੱਲ ਕੇ। ਗੁਰਬਾਣੀ ਤਾਂ ਚਾਨਣ ਹੀ ਕਰਦੀ ਹੈ, ਲੱਭਣੀ ਚੀਜ਼ ਹੋਰ ਹੈ। ਐਸੀਆਂ ਕਦੇ ਵੀ ਸਤਸੰਗਤ ਜੀ ਲੋਕਾਂ ਦੀਆਂ ਜਿਹੜੀਆਂ ਠੱਗੀ ਮਾਰਨ ਵਾਲੀਆਂ ਬਾਤਾਂ ਉਹਨਾਂ ਦੇ ਕਦੇ ਵੀ ਧੱਕੇ ਨਹੀਂ ਚੜ੍ਹਨਾ। ਐਸੇ ਸਤਿਗੁਰੂ ਜੀ ਨੇ ਦਸਾਂ ਜੋਤਾਂ ਚ ਵਰਤ ਕੇ ਜੋ ਗੁਰਬਾਣੀ ਸਤਸੰਗਤ ਜੀ ਪ੍ਰਗਟ ਕੀਤੀ ਆ, ਆਪਣੇ ਝੋਲੀ ਚ ਪਾਈ ਹੈ, ਕੋਈ ਇਹਦੀ ਕੀਮਤ ਨਹੀਂ ਹੈ। ਸਾਰੀ ਭਾਈ ਸਿਮਰ ਦੇ ਨਾਲ ਭਰੀ ਪਈ ਹੈ। ਜਿਨ੍ਹਾਂ ਸਤਿਗੁਰਾਂ ਨੇ ਰਸਨਾ ਤੋਂ ਉਚਾਰੀ, ਆਪਣਾ ਇਹ ਪਰਮ ਧਰਮ ਹੈ, ਉਨ੍ਹਾਂ ਦੇ ਜੀਵਨ ਨੂੰ ਤੱਕਣਾ, ਜਿੰਨਾ ਚਿਰ ਉਨ੍ਹਾਂ ਦੇ ਜੀਵਨ ਨੂੰ ਕਥਾ ਨੂੰ ਸੁਣਾਂਗੇ ਪੜ੍ਹਾਂਗੇ, ਆਪਣਾ ਉਨ੍ਹਾਂ ਸਤਿਗੁਰਾਂ ਵੱਲ ਧਿਆਨ ਰਹੇਗਾ। ਇਹੀ ਧਿਆਨ ਦੀ ਅਵਧੀ ਕੀ ਹੈ, ਜਿਹਨੂੰ ਧਿਆਈਏ ਉਹਦਾ ਰੂਪ ਹੋ ਜਾਈਦਾ ਹੈ। ਸਿਮਰਨ ਦੀ ਅਵਧੀ ਕੀ ਹੈ, ਜਿਹਨੂੰ ਚੇਤੇ ਕਰੀਏ ਉਹ ਆਪਣੇ ਚ ਅਭੇਦ ਹੋ ਜਾਂਦਾ ਹੈ। ਧਿਆਤਾ ਧਿਆਨ ਤੇ, ਗਿਆਤਾ ਗਿਆਨ ਗੇ, ਕਰਤਾ ਕਰਮ ਕਿਰਿਆ ਤ੍ਰਿਕੁਟੀਆਂ ਹਨ, ਇਹਨਾਂ ਦਾ ਭਾਵ ਹੋ ਜਾਂਦਾ। ਸੋ ਰਹੁ ਵਿਚਾਰ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੂਸਰੀ ਜੋਤ, ਗੁਰੂ ਅੰਗਦ ਦੇਵ ਸਾਹਿਬ ਜੀ ਆਪ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਚਾਹ ਨਹੀਂ ਗੁਰਤਾ ਗੱਦੀ ਦਾ, ਵਿਛੋੜੇ ਦਾ ਦੁੱਖ ਬਹੁਤ ਹੈ। ਅੰਦਰ ਆ ਕੇ ਬੈਠ ਗਏ, ਖੰਡੂਰ ਸਾਹਿਬ ਦਰਵਾਜ਼ਾ ਬੰਦ ਕਰ ਦਿੱਤਾ, ਮਾਤਾ ਨੂੰ ਕਹਿ ਦਿੱਤਾ ਦੱਸਣਾ ਨਹੀਂ ਕਿਸੇ ਨੂੰ। ਬਾਬਾ ਬੁੱਢਾ ਜੀ ਨੇ ਆ ਕੇ ਸੰਗਤਾਂ ਦੇ ਸਮੇਤ ਪ੍ਰਗਟ ਕਰਕੇ ਬਾਹਰ ਸਿੰਘਾਸਣ ਤੇ ਬਿਠਾਉਣੇ, ਬੇਨਤੀ ਕਰਨੀ, ਮਹਾਰਾਜ ਗੁਰਤਾ ਗੱਦੀ ਦੇ ਮਾਲਕ ਹੋ, ਕਿਉਂ ਲੁਕਦੇ ਹੋ, ਜ਼ਿੰਮੇਵਾਰੀ ਨਿਭਾਓ, ਸੰਗਤਾਂ ਤੜਫਦੀਆਂ ਹਨ, ਉਪਦੇਸ਼ ਦਿਓ। ਗੁਰੂ ਅੰਗਦ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ, ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ। ਦੀਕਸ਼ਿਤ ਮੰਤਰ ਆਖ ਕੇ ਸਮਝਾ ਦਿੱਤਾ ਹੋਵੇ ਜਿਨ੍ਹਾਂ ਗੁਰਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਨੇ, ਦੁਨੀਆਂ ਦੇ ਤਖ਼ਤੇ ਤੇ ਕੋਈ ਐਸਾ ਪੀਰ ਪੈਗੰਬਰ ਨਹੀਂ ਜਿਹੜਾ ਉਸ ਸਿੱਖ ਨੂੰ ਉਪਦੇਸ਼ ਦੇ ਦੇਵੇ। ਜੋ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ ਉਹ ਮੁਕੰਮਲ ਸੰਪੂਰਨ ਸਿੱਖ ਹੈ, ਉਹਨੂੰ ਹੋਰ ਕੋਈ ਝਾਕ ਰੱਖਣ ਦੀ ਲੋੜ ਨਹੀਂ ਕਿਸੇ ਪਾਸੇ। ਅਸੀਂ ਕੀ ਉਪਦੇਸ਼ ਦੇਈਏ? ਇਤਨਾ ਭੈ ਤੇ ਅਦਬ ਸੀ ਗੁਰੂ ਅੰਗਦ ਦੇਵ ਜੀ ਦੇ, ਨਾਲੇ ਉਹੀ ਜੋਤ ਹਨ, ਬੜੇ ਬਰਾਗਮਈ ਉਪਦੇਸ਼ ਉਸ ਵੇਲੇ ਉਚਾਰਨ ਕੀਤੇ। ਸੋ ਐਸੇ ਸਤਿਗੁਰੂ ਜੀ, ਸਤ ਸੰਗਤ ਜੀ, ਜਿਨ੍ਹਾਂ ਦੇ ਬਾਰੇ ਆਪ ਕੱਲ ਵੀ ਵਿਚਾਰ ਚੁੱਕੇ ਹਾਂ, ਸੱਚੇ ਪਾਤਸ਼ਾਹ ਖਿਮਾ ਦੇ ਮਾਲਕ ਹਨ। ਖਡੂਰ ਸਾਹਿਬ ਵਿਖੇ ਲੰਗਰ ਚੱਲ ਰਿਹਾ ਹੈ, ਸੰਗਤਾਂ ਸਾਰੀਆਂ ਜੁੜਦੀਆਂ ਨਿਹਾਲ ਹੋ ਰਹੀਆਂ ਹਨ। ਸੋ ਆਪ ਜੀ ਸਤ ਸੰਗਤ ਜੀ ਕੀ ਇੱਛਾ ਧਾਰੀ ਹੈ ਕਿ ਐਸਾ ਕੋਈ ਪਿਆਰਾ ਸਿੱਖ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਸਾਡੇ ਗੁਰਾਂ ਦੀ ਸਾਰੀ ਕਥਾ ਸੁਣਾਵੇ? ਇਹ ਜਿਸ ਪ੍ਰਕਾਰ ਫੁਰਨਾ ਕੀਤਾ ਹੈ, ਭਾਈ ਬਾਲਾ ਜੀ ਮਿਲ ਰਹੇ ਨੇ ਜਿਸ ਪ੍ਰਕਾਰ ਮਹਾਰਾਜ ਜੀ ਨੂੰ ਇਹ ਕਥਾ ਆ ਰਹੀ ਹੈ, ਔਰ ਭਾਈ ਬਾਲਾ ਜੀ ਸਾਰੀ ਕਥਾ ਸੁਣਾਉਣਗੇ, ਨਾਲ ਲਿਖਤ ਚ ਆਵੇਗੀ ਜਿਵੇਂ ਜਨਮ ਸਾਖੀ, ਉਹ ਆਪਾਂ ਕਥਾ ਵਿਚਾਰੀਏ। ਐਸੀ ਰਸਭੁੰਨੀ ਕਥਾ, ਕਥਾ ਪ੍ਰਾਣਾ ਚ ਰਾਜਿਆਂ ਦੀਆਂ ਬਹੁਤ ਹਨ, ਬੜੇ ਬੜੇ ਅਖਿਆਨ ਹਨ, ਲੇਕਿਨ ਸਾਰੀਆਂ ਕਥਾ ਨਾਲੋਂ ਗੁਰੂ ਕੀ ਕਥਾ ਭਾਈ ਉੱਤਮ ਤੋਂ ਉੱਤਮ ਹੈ। ਆਓ ਵਿਚਾਰੀਏ।
ਤਖਤ ਬੈਠ ਅੰਗਦ ਗੁਰੂ,
ਸਤਿਗੁਰ ਅੰਗਦ ਦੇਵ ਜੀ ਤਖਤ ਤੇ ਸੁਭਾਇਮਾਨ ਹੋ ਕੇ ਬੈਠ ਕੇ
ਖਡੂਰ ਨਿਵਾਸ,
ਖਡੂਰ ਸਾਹਿਬ ਵਿਚ ਨਿਵਾਸ ਰੱਖਿਆ ਹੈ।
ਨਰਨ ਉਦਾਰਨ ਕਾਰਨੇ,
ਕੀ ਵੱਡਾ ਨਿਸ਼ਾਨਾ ਹੈ? ਕੇਵਲ ਜੀਵਾਂ ਦੀ ਕਲਿਆਣ ਕਰਨੀ,
ਕਰਤ ਸੋ ਭਗਤ ਪ੍ਰਕਾਸ਼,
ਔਰ ਕਲਿਆਣ ਹੋਵੇਗੀ ਕਿਵੇਂ? ਸਾਰਿਆਂ ਦੇ ਹਿਰਦੇ ਚ ਪ੍ਰੇਮਾ ਭਗਤੀ ਨੂੰ ਪ੍ਰਗਟ ਕਰਨਾ। ਇੱਥੇ ਬੈਠ ਕੇ ਆਪਾਂ ਪ੍ਰੇਮਾ ਭਗਤੀ ਦੀ ਲਪੇਟ ਵਿਚ ਹੀ ਬੈਠਦੇ ਹਾਂ, ਮਨ ਨੂੰ ਪ੍ਰੇਮ ਨਾਲ ਬੰਨ ਲੈਂਦੇ ਹਾਂ, ਔਰ ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ। ਇਹਨੂੰ ਪ੍ਰੇਮਾ ਭਗਤੀ ਕਹਿੰਦੇ ਹੈ। ਇਸ ਨੂੰ ਥਾਂ ਥਾਂ ਤੇ ਪ੍ਰਗਟ ਕਰਦੇ ਹਨ ਗੁਰੂ ਅੰਗਦ ਦੇਵ ਜੀ।
ਰਈਆ ਇੱਕ ਬਸਰ ਆਸਨ ਡਾਸ ਅਸੀਨ,
ਸੋਨਾ ਸਾਹਿਬ ਸੰਗਤ ਜੀ ਇੱਕ ਦਿਨ ਆਪ ਜੀ ਆਸਨ ਤੇ ਬਿਰਾਜਮਾਨ ਹਨ।
ਸੋ ਧਿਆਨ ਵਿਖੇ ਗੁਰ ਅੰਗਦ ਹੋਏ,
ਕੀ ਚਤਵਣਾ ਸੀ? ਗੁਰੂ ਅੰਗਦ ਦੇਵ ਜੀ ਨੇ ਧਿਆਨ ਧਾਰਿਆ ਗੁਰੂ ਨਾਨਕ ਦੇਵ ਜੀ ਦਾ,
ਗੁਰੂ ਨਾਨਕ ਕੇ ਪਦ ਪੰਕਜ ਲੀਨ,
ਸਤਿਗੁਰੂ ਨਾਨਕ ਦੇਵ ਜੀ ਦੇ ਚਰਨ ਤਾਂ ਦੇਖੇ ਹੋਏ ਸੀ, ਜਿਨ੍ਹਾਂ ਨੂੰ ਪੜੋਸ ਦੇ ਰਹੇ, ਪਵਿੱਤਰ ਜਲ ਨਾਲ ਧੋਂਦੇ ਰਹੇ, ਉਨ੍ਹਾਂ ਚਰਨਾਂ ਨੂੰ ਭਾਵੇਂ ਅਲੋਪ ਹੋ ਚੁੱਕੇ ਸੀ, ਪਰ ਫੇਰ ਵੀ ਸਿਮਰਤੀ ਗਿਆਨ ਤਾਂ ਸੀ ਨਾ, ਬੈਠੇ ਬੈਠੇ ਸਤਿਗੁਰਾਂ ਦੇ ਚਰਨਾਂ ਵਿਚ ਧਿਆਨ ਚ ਲੀਨ ਹੋਏ।
ਨਿਰੰਤਰ ਹੀ ਮੁੱਧ ਲੋਚਨ ਕੋਏ,
ਇੱਕ ਰਸ ਅੱਖਾਂ ਮੀਚ ਲਈਆਂ,
ਉਪਜੀ ਔਰ ਵਿਚ ਵਿਚਾਰ,
ਫੇਰ ਇਸ ਤਰ੍ਹਾਂ ਮਨ ਵਿਚ ਵਿਚਾਰ ਪੈਦਾ ਹੋਈ ਗੁਰੂ ਅੰਗਦ ਦੇਵ ਜੀ ਦੇ।
ਸੋ ਕਿੰਕਰ ਕੇ ਭਰਮ ਜਾਸ ਬਗੋਏ,
ਜਿਸ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਾਸਾਂ ਦੇ ਭਰਮ ਚੱਕ ਦਿੱਤੇ, ਭ੍ਰਾਂਤੀ ਚੱਕ ਕੇ ਗਿਆਨ ਦਿੱਤਾ ਹੈ।
ਪਰਮੇਸ਼ਵਰ ਸ੍ਰੀ ਗੁਰੂ ਨਾਨਕ ਸੋ,
ਐਸੇ ਗੁਰੂ ਨਾਨਕ ਦੇਵ ਜੀ ਨਿਰੰਕਾਰ ਰੂਪ ਹਨ,
ਜਿਨ ਭੇਦ ਨ ਮਦ ਤਰੰਗ ਹੈ ਤੋਏ,
ਜਿਵੇਂ ਪਾਣੀ ਤੇ ਲਹਿਰ ਵਿਚ ਕੋਈ ਫਰਕ ਨਹੀਂ ਹੁੰਦਾ, ਨਿਰੰਕਾਰ ਤੇ ਗੁਰੂ ਨਾਨਕ ਦੇਵ ਜੀ ਫਰਕ ਕੋਈ ਨਹੀਂ।
ਸਵਈਆ ਚਿਤ ਪ੍ਰੀਤ ਕੀ ਰੀਤ ਚਿਤੈ ਨਿਤ ਹੀ,
ਨਿਤਾ ਪਤੀ ਸਤ ਸੰਗਤ ਜੀ ਚਿਤ ਵਧੇ ਰਹਿੰਦੇ ਨੇ ਪ੍ਰੀਤ ਦੀ ਰਹੁ ਰੀਤੀ ਦੇ ਨਾਲ, ਮਨ ਵਿਚ ਪ੍ਰੀਤੀ ਹੈ ਔਰ ਗੁਰੂ ਨਾਨਕ ਦੇਵ ਜੀ ਨੂੰ ਚੇਤੇ ਰੱਖਦੇ ਨੇ ਗੁਰੂ ਅੰਗਦ ਦੇਵ ਜੀ।
ਭਵ ਮੈਂ ਭਵ ਸ੍ਰੀ ਗੁਰ ਕੋ ਬਿਦ ਲੀਨੋ,
ਕੀ ਚਿਤਵਿਆ ਹੈ ਕਿ ਸ੍ਰੋਮਣੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿਚ ਜਿਹੜਾ ਅਵਤਾਰ ਧਾਰਿਆ ਹੈ ਕਿਹੜੀ ਵਿਧੀ ਨਾਲ ਲਿਆ ਹੈ, ਕੀ ਪ੍ਰਯੋਜਨ ਸੀ? ਨਿਸ਼ਾਨਾ ਹੋਇਆ ਕਰਦਾ ਹੈ ਜਿੰਨੇ ਅਵਤਾਰ ਆਉਂਦੇ ਨੇ, ਨਰਸਿੰਘ ਰੂਪ ਹੋ ਕੇ ਪ੍ਰਗਟਿਆ, ਕੀ ਨਿਸ਼ਾਨਾ ਸੀ? ਪ੍ਰਹਲਾਦ ਦੀ ਰੱਖਿਆ ਕਰਨੀ ਸੀ। ਇਸੇ ਤਰ੍ਹਾਂ ਕ੍ਰਿਸ਼ਨ ਹੋ ਕੇ ਪ੍ਰਗਟ ਹੋਇਆ, ਦੁਆਪਰੇ ਦੇ ਸੱਸਵੀ ਗਵਾਲਿਆਂ ਨੂੰ ਉਤਾਰਨਾ ਸੀ, ਉਹ ਜੋ ਤ੍ਰੇਤੇ ਯੁਗ ਚ ਵਰ ਦਿੱਤਾ ਸੀ ਜਨਕਪੁਰੀ ਦੀਆਂ ਲੜਕੀਆਂ ਨੂੰ, ਵਰੂੰਗਾ ਤੁਹਾਨੂੰ, ਉਹ ਵਰਨੀਆਂ ਸੀ। ਐਸੇ ਸਤਸੰਗ ਜੀ ਕੋ ਨਿਮਿਤ ਹੋਇਆ ਕਰਦੇ ਨੇ ਅਵਤਾਰਾਂ ਦੇ। ਸੋ ਆਪ ਜੀ ਸੋਚਦੇ ਨੇ ਗੁਰੂ ਨਾਨਕ ਦੇਵ ਜੀ ਨੇ ਕਿਉਂ ਅਵਤਾਰ
ਧਾਰਿਆ?
ਫਿਰ ਗੁਰੂ ਨਾਨਕ ਦੇਵ ਜੀ ਦੇ ਬਾਲਕ ਅਵਸਥਾ ਦੇ ਜਿਹੜੇ ਕੌਤਕ ਹਨ, ਖੇਤੀਆਂ ਹਰੀਆਂ ਕਰ ਦੇਣੀਆਂ, ਸੱਪਾਂ ਨੇ ਛਾਵਾਂ ਕਰਨੀਆਂ ਧੁੱਪੇ ਬਰਾਜਿਆਂ ਹੋਇਆਂ ਤੇ, ਐਸੇ ਜਿਹੜੇ ਬਾਲਕ ਲੀਲਾ ਦੇ ਵਚਨ ਹਨ,
ਇਤਿਹਾਸ ਕਹੇ ਸਿੱਖ ਕੌਣ ਪਰਬੀਨੋ,
ਇਹੋ ਜਿਹਾ ਕੋਈ ਸਿਆਣਾ ਸਿੱਖ ਹੋਵੇ ਜਿਹੜਾ ਸਾਨੂੰ ਸਾਰੀ ਕਥਾ ਸੁਣਾਵੇ, ਇਹ ਸੋਚਦੇ ਨੇ ਗੁਰੂ ਅੰਗਦ ਦੇਵ ਜੀ।
ਸਭ ਦੇਸ਼ ਵਿਦੇਸ਼ਨ ਕੋ ਰਟਨੋ,
ਫੇਰ ਦੇਸ਼ਾਂ ਪ੍ਰਦੇਸ਼ਾਂ ਚ ਆਪ ਜੀ ਨੇ ਰਟਨਾ ਕੀਤਾ ਹੈ।
ਕਟਨੋ ਕੁਟਲੰਗ ਬੱਡ ਦੰਬ ਜੋ ਕਿਨੇ,
ਜਿਹੜੇ ਪਾਪੀ ਲੋਕ ਸੀ ਪਖੰਡ ਬਣਾਈ ਬੈਠੇ, ਉਨ੍ਹਾਂ ਦੇ ਪਖੰਡ ਨੂੰ ਕੱਟਣਾ, ਸੌ ਸੁਹਾਗਣ ਵਰਗਿਆਂ ਨੂੰ ਸਮਤ ਦੇਣੀ, ਇਹ ਪ੍ਰਸੰਗ।
ਚਿਤ ਚਿੰਤਤ ਦੇਤ ਚਿੰਤਤਤਾ,
ਜਿਹੜਾ ਚਿਤ ਵਿੱਚ ਚਿਤ ਵਧਾ ਗੁਰੂ ਨਾਨਕ ਦੇਵ ਜੀ ਨੂੰ ਅਚਿੰਤ ਪਦਵੀ ਬਖਸ਼ ਦਿੰਦੇ, ਨਹੀਂ ਚਾ ਚਿੰਤਾ ਭਾਈ ਚਿਖਾ ਸਮਾਨ ਹੈ, ਸਾੜਦੀ ਰਹਿੰਦੀ ਹੈ, ਦੂਸਰੀ ਚਿਖਾ ਕੇਰਾਂ ਸਾੜਦੇਗੀ, ਖਤਮ ਹੋ ਜਾਣਗੇ। ਜਿਹੜੀ ਚਿੰਤਾ ਤਾਂ ਨਿਤ ਦੀ ਚਿਖਾ ਤੇ ਸੜਨਾ ਹੈ, ਚਿੰਤਾ ਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਮਹਾਰਾਜ ਜੀ ਨੂੰ ਜੋ ਚਿਤ ਵਧਾਏ ਉਹਦੀ ਚਿੰਤਾ ਚੱਕੀ ਜਾਂਦੀ।
ਜੋ ਵੈਸੇ ਕੰਤ ਗੁਰੂ ਰਸ ਪੀਨੋ,
ਇਉਂ ਸਤ ਸੰਗਤ ਜੀ ਸਤਿਗੁਰੂ ਜੀ ਗੁਰੂ ਨਾਮ ਦੇ ਰਸ ਵਿੱਚ ਬੈਠੇ ਹਨ ਇਕਾਂਤ।
ਗੁਰਾ ਸ੍ਰੀ ਗੁਰ ਬਰ ਸਰਬ ਗੁਰ,
ਐਸੇ ਸਤ ਸੰਗਤ ਜੀ ਸਤਿਗੁਰੂ ਜੀ ਬਰ ਸ੍ਰੇਠ ਸਰਬ ਦੇ ਗਿਆਤੇ ਹਨ।
ਡਰ ਹਰ ਅਰ ਜੁਰ ਤੀਨ,
ਔਰ ਸਤਿਗੁਰੂ ਜੀ ਕੈਸੇ ਹਨ, ਆਪ ਜੀ ਸਤ ਸੰਗਤ ਜੀ ਜੰਮਣ ਮਰਨ ਦਾ ਡਰ ਮੇਟ ਦਿੰਦੇ ਨੇ ਸਿੱਖਾਂ ਦਾ, ਔਰ ਤਿੰਨਾਂ ਤਾਪਾਂ ਨੂੰ ਵੀ ਮੇਟ ਦਿੰਦੇ ਹਨ।
ਪੜੇ ਸੁਣੇ ਸਿੱਖ ਹੋਏਗਾ,
ਜਿਹੜਾ ਪੜੇਗਾ ਸੁਣੇਗਾ ਇਸ ਕਥਾ ਨੂੰ, ਉਨ੍ਹਾਂ ਦੀ ਮੁਕਤੀ ਹੋਵੇਗੀ।
ਮਨੋਰਥ ਕੀਨ,
ਇਹ ਹਿਰਦੇ ਚ ਸੰਕਲਪ ਕੀਤਾ ਗੁਰੂ ਅੰਗਦ ਦੇਵ ਜੀ ਨੇ ਸਿੰਘਾਸਣ ਤੇ ਬੈਠ ਕੇ ਧਿਆਨ ਧਾਰਿਆ ਗੁਰੂ ਨਾਨਕ ਦੇਵ ਜੀ ਦਾ, ਫਿਰ ਫੁਰਨਾ ਕੀਤਾ ਐਸਾ ਕੋਈ ਕਰਨੀ ਵਾਲਾ ਸਿੱਖ ਹੋਵੇ ਜਿਹੜਾ ਸਾਰੀ ਕਥਾ ਸੁਣਾਵੇ, ਔਰ ਜੋ ਉਸ ਕਥਾ ਨੂੰ ਪੜੇ ਸੁਣੇਗਾ ਉਹਦੀ ਕਲਿਆਣ ਹੋਵੇਗੀ।
ਚੌਪਈ ਉਤ ਬਾਲੇ ਸੰਧੂ ਸੋ ਵਿਚਾਰਾ,
ਜਿਨ੍ਹਾਂ ਦੇ ਦਿਨਾਂ ਚ ਰਾਹ ਹੁੰਦੇ, ਸਤ ਸੰਗਤ ਜੀ ਕਹਾਵਤ ਹੈ, ਉਧਰ ਸਿੱਧੂ ਗੋਦ ਦੇ ਭਾਈ ਵਾਲਾ ਜੀ ਨਨਕਾਣੇ ਸਾਹਿਬ ਦੇ ਨਿਵਾਸੀ, ਉਨ੍ਹਾਂ ਨੇ ਵਿਚਾਰ ਕੀਤੀ ਉਨ੍ਹਾਂ ਦਿਨਾਂ ਚ
ਸ੍ਰੀ ਨਾਨਕ ਪੇ ਹਰ ਅਵਤਾਰਾ,
ਤੇ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਮੈਂ ਚਰਨਾਂ ਚ ਰਿਹਾ ਸਾਰੀ ਜ਼ਿੰਦਗੀ, ਉਹ ਵਾਹਿਗੁਰੂ ਦਾ ਅਵਤਾਰ ਹਨ।
ਨਿਜ ਸਥਾਨ ਸੋ ਕੌਣ ਬਿਠਾਇਓ,
ਕਿਉਂ ਭਾਈ ਬਾਲਾ ਜੀ ਕਰਤਾਰਪੁਰ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਨਿਵਾਸ ਰੱਖਿਆ, ਫਿਰ ਆਪਣੇ ਪਿੰਡ ਆ ਗਏ ਸੀ, ਕਾਰ ਵਿਹਾਰ ਘਰਦਾ ਕਰਨ ਲੱਗ ਗਏ ਸੀ। ਸੋਚਦੇ ਐ ਬਈ ਇਸ ਵੇਲੇ ਆਪ ਜੋਤੀ ਜੋਤ ਸਮਾ ਗਏ ਗੁਰੂ ਨਾਨਕ ਦੇਵ ਜੀ, ਆਪ ਦੇ ਥੋਂ ਕਿਹਨੂੰ ਇਸਦ ਕੀਤਾ ਗੱਦੀ ਤੇ,
ਇਸ ਦਰਸ਼ਨ ਜੀ ਰਲ ਲਚਾਇਓ,
ਮਨ ਵਿਚ ਖਿੱਚ ਪਈ ਭਾਈ ਬਾਲੇ ਦੇ ਕਿ ਜੋ ਗੁਰੂ ਨਾਨਕ ਦੇਵ ਜੀ ਗੱਦੀ ਦਾ ਮਾਲਕ ਕੋਈ ਨਵਾਂ ਬਣਿਆ, ਮੈਂ ਦਰਸ਼ਨ ਕਰਾਂ।
ਬਹੁ ਨਰਮ ਹੈ ਬੋਲਿਓ ਇਮ ਬਾਲਾ,
ਉਥੇ ਨਨਕਾਣੇ ਸਾਹਿਬ ਜਿੱਥੇ ਸੱਤ ਸੀ ਲੋਕ ਇਕੱਠੇ ਹੁੰਦੇ ਨੇ, ਸਾਰਿਆਂ ਵਿਚ ਬੋਲਿਆ ਭਾਈ ਬਾਲਾ,
ਇਕ ਸਿੱਖ ਵਜ ਭਾਖਿਓ ਤੇ ਕਾਲਾ,
ਤੇ ਭਾਈ ਕਿਸੇ ਨੂੰ ਪਤਾ ਹੈ ਵੀ ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਕੌਣ ਹਨ? ਨਨਕਾਣੇ ਸਾਹਿਬ ਇਕ ਸਿੱਖ ਨੇ ਕਿਹਾ ਉਸ ਵੇਲੇ,
ਇਹਣ ਗੋ ਤੇ ਅੰਗ ਦਿੱਤੇ ਹੋ ਨਾਮੂ,
ਭਾਈ ਬਾਲਾ ਜੀ ਅਸੀਂ ਉਹ ਕਨਸੋਚ ਸੁਣੀ ਹੈ ਕਿ ਤਿਹਣ ਗੋਤ ਹੈ, ਅੰਗਦ ਜੀ ਨਾਮ ਹੈ ਉਨ੍ਹਾਂ ਦਾ,
ਗੁਰਤਾ ਉਚਿਤ ਭਇਓ ਅਬਰਮ,
ਬੜੇ ਸੁੰਦਰ ਸਰੂਪ ਵਾਲੇ ਨੂੰ ਗੁਰਤਾ ਗੱਦੀ ਦੇ ਯੋਗ ਉਹ ਲਾਇਕ ਹਨ।
ਕਬਿਤ ਕਬਿਤ ਸ੍ਰੋਤ ਸੁਣ ਵਾਲੇ ਬਾਤ ਭਇਓ ਫੁਲਕਾਤ ਗਾਤ,
ਜਿਸ ਵੇਲੇ ਕੰਨੀ ਸੁਣਿਆ ਸਤ ਸੰਗਤ ਜੀ ਕਿ ਗੁਰੂ ਅੰਗਦ ਦੇਵ ਜੀ ਗੁਰੂ ਬਣ ਗਏ ਹਨ, ਭਾਈ ਬਾਲਾ ਰੋਮ ਰੋਮ ਖੜਾ ਹੋ ਗਿਆ,
ਅੰਗਨਾ ਸਮਾਤ ਚੱਲਿਓ ਤਾਂ ਤਬ ਤਾਇਕ,
ਇੰਨੀ ਖੁਸ਼ੀ ਹਿਰਦੇ ਚ ਸਤ ਸੰਗਤ ਜੀ ਸਮਾਉਂਦੀ ਨਹੀਂ, ਉਛੜ ਉਛੜ ਪੈਂਦੀ ਹੈ। ਉਸੇ ਵੇਲੇ ਤਿਆਰੀ ਕਰ ਲਈ ਖੰਡੂਰ ਸਾਹਿਬ ਆਉਣ ਦੀ,
ਕੱਤਕ ਦਿਵਸ ਪੁੰਨਿਓ ਆਇਸੋ ਦਿਦਾਰ ਕੀਨੋ,
ਕੱਤਕ ਦਾ ਸਤ ਸੰਗਤ ਜੀ ਮਹੀਨੇ ਕੱਤਕ ਦੀ ਪੁੰਨਿਆ ਦਾ ਪੁਰਬ ਸੀ, ਮਹਾਰਾਜ ਦਾ ਅਵਤਾਰ ਧਾਰਨ ਦਾ ਦਿਨ, ਆ ਕੇ ਖੰਡੂਰ ਸਾਹਿਬ ਦਰਸ਼ਨ ਕੀਤੇ ਭਾਈ ਬਾਲੇ ਨੇ ਨਨਕਾਣੇ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਦੇ,
ਘਰੀ ਘਰ ਬੰਦ ਅਬ ਬੰਦ ਸੀ ਸਨਾਇਕ,
ਹਿਰਦੇ ਭਾਵਨਾ ਧਾਰ ਕੇ ਹੱਥ ਜੋੜ ਕੇ ਮੱਥਾ ਟੇਕਿਆ,
ਦੇਖਤ ਮਗਨ ਭਾਇਓ ਆਵਨ ਸਫਲ ਕੀਓ,
ਦਰਸ਼ਨ ਕਰਕੇ ਮਨ ਦੀ ਬਿਰਤੀ ਟੇਗੀ, ਮਗਨ ਹੋ ਗਿਆ, ਮਸਤ ਹੋ ਗਿਆ। ਕੀ ਕਹਿੰਦਾ ਮਨ ਵਿਚ ਭਾਈ ਵਾਲਾ, ਕਹਿ ਜਨਮ ਤਾਂ ਸਫਲਾ ਕਰ ਲਿਆ, ਆ ਕੇ
ਬੈਠਿਓ ਸੁਖ ਮਾਨ ਗੁਰ ਆਇਸ ਕੋ ਪਾਇਕ,
ਗੁਰੂ ਅੰਗਦ ਦੇਵ ਜੀ ਆਗਿਆ ਪਾ ਕਰਕੇ ਸੰਗਤ ਚ ਬੈਠ ਗਿਆ ਭਾਈ ਬਾਲਾ।
ਸਤ ਕਰਤਾਰ ਕੋ ਚਾਰ ਕੇ ਬੁਝਤ ਪੁੰਨ,
ਸਤਿਗੁਰੂ ਜੀ ਕਹਿੰਦੇ ਸਤ ਕਰਤਾਰ, ਸਤ ਕਰਤਾਰ ਗੁਰੂ ਘਰ ਦਾ ਬੋਲਾ ਸੀ ਪਹਿਲਾਂ, ਹੁਣ ਆਪਣੇ ਫਤਿਹ ਬੁਲਾਉਣ ਦੀ ਸਤ ਸ੍ਰੀ ਮਰਯਾਦਾ ਕਰਨ ਦੀ ਕਿਰਪਾਤਸ਼ਾਹੀ ਤੋਰੀ ਹੋਈ, ਨਾਲੇ ਕਿਹਾ ਅੱਛਾ ਭਾਈ ਤੈਨੂੰ ਸਤ ਕਰਤਾਰ ਕਰਤਾਰ ਚੇਤੇ ਆਵੇ, ਆਸ਼ੀਰਵਾਦ ਦਿੱਤੀ। ਆਸ਼ੀਰਵਾਦ ਦੇ ਕੇ ਗੁਰੂ ਅੰਗਦ ਦੇਵ ਜੀ ਪੁੱਛਦੇ ਭਾਈ ਬਾਲੇ ਨੂੰ,
ਕਿ ਤੂੰ ਤੇ ਆਏ ਤੁਮ ਦੀ ਜੀ ਸੁਨਾਇਕ,
ਹੇ ਗੁਰੂ ਕੇ ਸਿੱਖ ਕਿੱਥੋਂ ਆਇਆ ਤੂੰ ਸਾਨੂੰ ਦੱਸ।
ਦੋਹਰਾ ਜਥਾ ਸ਼ਕਤ ਜੋ ਭੇਟ ਸੀ,
ਜੈਸੇ ਸ਼ਕਤੀ ਸੀ ਜੋ ਭੇਟਾ ਲੈ ਕੇ ਆਇਆ ਸੀ ਭਾਈ ਬਾਲਾ,
ਆਗੇ ਧਰੀ ਬਨਾਇ,
ਗੁਰੂ ਅੰਗਦ ਦੇਵ ਜੀ ਦੇ ਅੱਗੇ ਰੱਖ ਦਿੱਤੀ।
ਹੁਣ ਬਾਲਾ ਬੋਲਤ ਪਾਇਓ,
ਭਾਈ ਬਾਲਾ ਜੀ ਮਹਾਰਾਜ ਦੇ ਪੁੱਛਣ ਤੋਂ ਦੱਸਣ ਲੱਗਾ,
ਜਿਹਨੇ ਬਚਨ ਮੈਂ ਪਾਇ,
ਬਹੁਤ ਹੀ ਬੇਨਤੀਆਂ ਸਖਤ ਦੀ ਨਿਮਰਤਾ ਦੇ ਸਹਿਤ,
ਸ਼੍ਰੀ ਅੰਗਦ ਜੀ ਸੁਣੋ
ਕਿਰਪਾਲਾ, ਹੇ ਕਿਰਪਾਲੂ ਗੁਰੂ ਅੰਗਦ ਦੇਵ ਜੀ ਮੇਰੀ ਬੇਨਤੀ ਸੁਣੋ। ਭਾਈ ਬਾਲਾ ਜੀ ਕਹਿੰਦੇ,
ਸੰਧੂ ਗੋਤ ਨਾਮ ਮਹਿ ਬਾਲਾ,
ਸੰਧੂ ਮੇਰਾ ਗੋਤ ਹੈ, ਮੇਰਾ ਨਾਮ ਬਾਲਾ ਹੈ।
ਰਾਏ ਭੋਏ ਤਲਵੰਡੀ ਜੋ,
ਜੋ ਰਾਏ ਭੋਏ ਦੀ ਤਲਵੰਡੀ ਜਿਹਨੂੰ ਨਨਕਾਣਾ ਸਾਹਿਬ ਕਹਿੰਦੇ ਹਨ,
ਵਤਨ ਜਨਮ ਹਮਰਾ ਹੈ ਸੋ,
ਉੱਥੇ ਹੀ ਮੇਰਾ ਜਨਮ ਹੈ, ਉਹੀ ਮੇਰਾ ਦੇਸ਼ ਹੈ।
ਗੁਰ ਦਰਸ਼ਨ ਕੀ ਲਾਲਸ ਪੂਰੀ,
ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਸੀ,
ਜਾਣਦੇ ਹੋ ਚੱਲ ਆਏ ਹਜ਼ੂਰੀ,
ਇਸ ਕਰਕੇ ਤੁਹਾਡੀ ਹਜ਼ੂਰੀ ਚ ਦਰਸ਼ਨਾਂ ਨੂੰ ਆਇਆ ਹਾਂ ਜੀ।
ਅਜਰ ਜਰਨ ਔਰ ਤੀਰਨ ਧਾਰੀ,
ਅਜਰ ਸ਼ਕਤੀ ਨੂੰ ਜਰ ਲੈਣਾ, ਹਿਰਦੇ ਚ ਧੀਰ ਧਾਰਨੀ,
ਸੁਣੀ ਆਪ ਕੇ ਮਹਿਮਾ ਭਾਰੀ,
ਬੜੀ ਭਾਰੀ ਮਹਿਮਾ ਸੁਣੀ ਹੈ, ਖਡੂਰੀਆਂ ਨੇ ਕੱਢ ਦਿੱਤੇ ਸੀ, ਗੁੱਸਾ ਨਹੀਂ ਕੀਤਾ, ਫਿਰ ਲੈਣ ਗਏ ਆ ਗਏ, ਸਾਰੀ ਸ਼ਕਤੀ ਨੂੰ ਜਰਨ ਵਾਲੇ ਹੋ ਤੁਸੀਂ।
ਕਹਿ ਸ਼੍ਰੀ ਅੰਗਦ ਤੁਮ ਗੁਰ ਕੋ ਹੈ,
ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਬਾਲਾ ਤੇਰਾ ਗੁਰੂ ਕੌਣ ਹੈ ਭਾਈ,
ਕਰੋ ਚਾਰਨ ਨਿਜ ਮਤ ਜੋ ਹੈ,
ਜੋ ਤੇਰੀ ਮਤ ਹੈ ਉਹ ਵੀ ਦੱਸ ਦੇ।
ਮਦਰ ਬਚਨ ਸੋ ਮਿਰਦੁਲ ਸੁਭਾਉ,
ਬੜਾ ਤੇਰਾ ਮਿੱਠਾ ਸੁਭਾਅ ਹੈ ਔਰ ਕੋਮਲ ਬਚਨ ਹਨ,
ਵਿਸ਼ਨ ਬਾਉ ਸਪਰਸ਼ ਨਾ ਕਾਊ,
ਸਾਨੂੰ ਐ ਪ੍ਰਤੀਤ ਹੁੰਦਾ ਗੁਰੂ ਅੰਗਦ ਦੇਵ ਜੀ ਕਹਿੰਦੇ ਜਿਵੇਂ ਵਿਸ਼ਿਆਂ ਦੀ ਹਵਾ ਤੈਨੂੰ ਲੱਗੀ ਨੀ ਹੁੰਦੀ, ਇੰਨਾ ਤੇਰਾ ਜੀਵਨ ਨਿਰਮਲ ਲੱਗਦਾ।
ਹੱਥ ਬੰਦ ਬੋਲਿਓ ਬਚ ਬਾਲਾ,
ਹੱਥ ਜੋੜ ਕਰਕੇ ਭਾਈ ਬਾਲਾ ਜੀ ਬੋਲੇ,
ਸਭ ਰਾਵਰ ਕੋ ਗਿਆਤ ਬਿਸਾਲਾ,
ਮਹਾਰਾਜ ਆਪ ਜੀ ਨੂੰ ਤਾਂ ਸਭ ਗਿਆਤ ਹੈ, ਤੁਸੀਂ ਇਹ ਗੁਰੂ ਨਾਨਕ ਰੂਪ ਹੋ, ਤੁਹਾਡੇ ਚਰਨਾਂ ਚ ਮੈਂ ਰਿਹਾ ਹਾਂ।
ਤਦ ਭਜੋ ਤੁਮ ਪੁੱਛਣ ਅਨੁਸਾਰੀ,
ਤੁਸੀਂ ਮੈਨੂੰ ਪੁੱਛਿਆ ਵੀ ਕਿੱਥੋਂ ਆਇਆ ਤੂੰ,
ਸੁਣੋ ਆਪ ਮੈਂ ਕਹੋ ਸੁਧਾਰੀ,
ਸੁਣੋ ਮਹਾਰਾਜ ਮੈਂ ਚੰਗੀ ਤਰ੍ਹਾਂ ਦੱਸਦਾ ਹਾਂ।
ਸ੍ਰੀ ਨਾਨਕ ਜੀ ਮੈਂ ਗੁਰ ਪੂਰਨ,
ਮੇਰੇ ਗੁਰੂ ਗੁਰੂ ਨਾਨਕ ਦੇਵ ਜੀ ਹਨ ਪੂਰਨ,
ਕਲ ਕਲ ਮਲ ਰੁਜ ਪਦ ਰਾਜ ਚੂਰਨ,
ਜਿਨ੍ਹਾਂ ਦੇ ਚਰਨਾਂ ਦੀ ਧੂੜੀ ਕਲਯੁਗ ਦੇ ਪਾਪਾਂ ਨੂੰ ਰੋਗਾਂ ਨੂੰ ਚੱਕਣ ਵਾਸਤੇ ਨਾ ਚੂਰਨ ਦੀ ਨੇ ਆਈ ਹੈ।
ਦੰਬ ਮਤੰਗਹ ਕੋ ਸਰ ਕੇਹਰ,
ਆਪ ਜੀ ਸੱਚੇ ਪਾਤਸ਼ਾਹ ਸ਼ੇਰ ਦੀ ਨੇ ਆਈ ਹਨ, ਗੁਰੂ ਨਾਨਕ ਦੇਵ ਜੀ ਪਖੰਡ ਰੂਪੀ ਹਾਥੀ ਨੂੰ ਦਬਲਣ ਵਾਸਤੇ।
ਭਾਓ ਭਗਤ ਕ੍ਰਿਖ ਜਗਤ ਸੋ ਜਲ ਧਰ,
ਸੰਸਾਰ ਦੇ ਉੱਤੇ ਪ੍ਰੇਮਾ ਭਗਤੀ ਖੇਤੀ ਨੂੰ ਹਰਾ ਭਰੀ ਕਰਨ ਵਾਸਤੇ ਬੱਦਲ ਰੂਪ ਨੇ ਗੁਰੂ ਨਾਨਕ ਦੇਵ ਜੀ।
ਹੁਣ ਸ੍ਰੀ ਅੰਗਦ ਬਚਨੋ ਉਚਾਰਿਓ,
ਜਦੋਂ ਸੱਚ ਜੀ ਸੁਣਿਆ ਭਾਈ ਬਾਲੇ ਦੇ ਮੁਖੋਂ ਕਿ ਮੇਰੇ ਤਾਂ ਗੁਰੂ ਗੁਰੂ ਨਾਨਕ ਦੇਵ ਜੀ ਹਨ, ਸਿਫਤ ਸੁਣੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਤੋਂ, ਫੇਰ ਬਚਨ ਕਹੇ,
ਤੁਮ ਗੁਰੂ ਨਾਨਕ ਰੂਪ ਨਿਹਾਰਿਓ,
ਧੰਨ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਬਾਲੇ ਤੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ,
ਕਬ ਕੀ ਗੁਰ ਸਿੱਖੀ ਮਨ ਮਾਨੀ,
ਕਦੋਂ ਦਾ ਤੇਰਾ ਮਨ ਮੰਨਿਆ ਸਿੱਖੀ ਧਾਰਨ ਵਿੱਚ,
ਪਰਮ ਪ੍ਰੇਮ ਹੈ ਮਤ ਲਪਟਾਨੀ,
ਤੇਰੀ ਜਿਹੜੀ ਬੁੱਧੀ ਆ ਬੜੇ ਪ੍ਰੇਮ ਵਿੱਚ ਲਿਪਟੀ ਹੋਈ ਹੈ।
ਬਾਲਾ ਬੋਲਿਓ ਸੁਣੋ ਦਯਾਲਾ,
ਭਾਈ ਬਾਲਾ ਜੀ ਬੋਲੇ ਹੇ ਗੁਰੂ ਅੰਗਦ ਦੇਵ ਜੀ ਸੁਣੋ,
ਤਿੰਨ ਕੈ ਸੰਗ ਰਹੋ ਚਿਰਕਾਲਾ,
ਮੈਂ ਤਾਂ ਬਹੁਤ ਚਿਰਕਾਲ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਚ ਰਿਹਾ,
ਤੀਨ ਬਰਖ ਤਨ ਬੈਸ ਬਡੇਰੀ,
ਮਹਾਰਾਜ ਦੀ ਉਮਰ ਮੇਰੇ ਨਾਲੋਂ 3 ਸਾਲ ਜਾਦ ਵੱਡੀ ਸੀ, ਮੇਰੇ ਤੋਂ 3 ਸਾਲ ਵੱਡੇ ਸਨ ਗੁਰੂ ਨਾਨਕ ਦੇਵ ਜੀ। ਭਾਈ ਬਾਲਾ ਜੀ ਕਹਿੰਦੇ,
ਬਾਲ ਤਰਨ ਬੈ ਬਿਤੀ ਬਤੇਰੀ,
ਬਾਲਕ ਅਵਸਥਾ ਵੀ ਉਹਨਾਂ ਦੇ ਨਾਲ ਖੇਡਦਿਆਂ ਦੀ ਬਤੀਤ ਹੋਈ, ਜਵਾਨੀ ਵੀ ਉਹਨਾਂ ਦੇ ਚਰਨਾਂ ਚ ਬਤੀਤ ਹੋਈ ਮੇਰੀ।
ਦੋਹਰਾ ਦੈ ਦਿਸ਼ ਦਰਸ਼ ਦਿਖਾਇਓ,
ਦਸੋਂ ਦਿਸਾਂ ਖੰਡਾ ਬਰਮੰਡਾ ਚ ਮੈਨੂੰ ਦਰਸ਼ਨ ਕਰਾਏ ਗੁਰੂ ਨਾਨਕ ਦੇਵ ਜੀ ਨੇ। ਭਾਈ ਬਾਲਾ ਜੀ ਬੋਲਦੇ,
ਦਇਆ ਦ੍ਰਿਸ਼ ਕੋ ਦੇਖ,
ਬੜੀ ਦਇਆ ਦ੍ਰਿਸ਼ਟੀ ਨਾਲ ਤੱਕਦੇ ਰਹਿੰਦੇ ਗੁਰੂ ਨਾਨਕ ਦੇਵ ਜੀ।
ਨਿਕਟ ਰਹਿ ਤਿੰਨ ਚਰਨ ਹਮ,
ਮੈਂ ਉਹਨਾਂ ਦੇ ਚਰਨਾਂ ਦੇ ਪਾਸ ਰਿਹਾ ਹਾਂ।
ਤਾਰਿਓ ਜਗਤ ਬਸੇਖ,
ਮੈਂ ਦੱਸ ਨਹੀਂ ਸਕਦਾ, ਤਾਰੇ ਗਨੇ ਜਾਤ ਤੇਰੇ ਤਾਰੇ ਨੰਗ ਨਾਥ ਹੈ। ਹੇ ਗੁਰੂ ਨਾਨਕ ਦੇਵ ਜੀ, ਜਿੰਨੇ ਕੁ ਤੂੰ ਤਾਰ ਦਿੱਤੇ ਸੰਸਾਰ ਤੋਂ, ਉਹ ਨਹੀਂ ਗਿਣੇ ਜਾਂਦੇ, ਆਕਾਸ਼ ਦੇ ਤਾਰੇ ਗਿਣੇ ਜਾਣ ਤਾਂ ਗਿਣੇ ਹੀ ਜਾਣ, ਬੜੀ ਭਾਰੀ ਮਹਿਮਾ ਹੈ ਉਹਨਾਂ ਦੀ।
ਦਇਆ ਐਨ ਸੁਣ ਬੈਨ ਏ,
ਜਦੋਂ ਇਹ ਭਾਈ ਬਾਲੇ ਦੇ ਮੁੱਖੋਂ ਬਚਨ ਸੁਣੇ ਦਇਆ ਦੇ ਘਰ ਗੁਰੂ ਅੰਗਦ ਦੇਵ ਜੀ ਨੇ ਕਿ ਇਹ ਭਾਈ ਬਾਲਾ ਜਿਹੜਾ ਨਾਲ ਰਿਹਾ ਹੈ, ਉਸ ਵੇਲੇ
ਦੈਨ ਭਗਤ ਨਿਜਦਾਸ,
ਆਪਣੇ ਭਗਤਾਂ ਗੁਰਸਿੱਖ ਨੂੰ ਪ੍ਰੇਮੀ ਭਾਈ ਬਾਲੇ ਨੂੰ ਸ਼ਰਧਾ ਵਧਾਉਣ ਵਾਸਤੇ,
ਉੱਠ ਕਰ ਭੁਜ ਭਰ ਘਰ ਮਿਲੇ,
ਛੇਤੀ ਦੇ ਨੇ ਸੱਚ ਹੀ ਉੱਠ ਕੇ ਨਾ ਸਿੰਘਾਸਣ ਤੋਂ ਥੱਲੇ ਉਤਰਿਆ ਏ, ਭਾਈ ਬਾਲੇ ਨੂੰ ਗਲੱਫੜੀ ਚ ਲੈ ਲਿਆ, ਮੇਰੇ ਮੇਰੇ ਬੀਠ ਲਾ ਲੈ ਬਾਹੜੀ ਬੁਲਾਏ, ਭਗਤ ਵੀ ਆਵਾਜ਼ਾਂ ਦਿੰਦੇ ਨੇ ਮੇਰੇ, ਹੇ ਵਾਹਿਗੁਰੂ ਜਦ ਤੂੰ ਸਾਨੂੰ ਮਿਲੇ ਤਾਂ ਬਾਹਾਂ ਵਿਚ ਵੜ ਲਵੇ, ਫਿਰ ਸਾਨੂੰ ਆਨੰਦ ਆਉਂਦਾ ਹੈ, ਸਤਿਗੁਰੂ ਜੀ ਨੇ ਗਲੱਫੜੀ ਪਾਲੀ ਭਾਈ ਬਾਲੇ ਨੂੰ
ਉਰ ਧਰ ਪਰਮ ਹੁਲਾਸ
ਹਿਰਦੇ ਚ ਬੜਾ ਉਤਸ਼ਾਹ ਧਾਰਿਆ
ਚੋਪੇ ਬੋਹਰ ਬਲੋਚਨ ਮੁਚਾ ਬਿਰਾਗਾ
ਉਸ ਵੇਲੇ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖ ਜੋ ਮਿਲੇ ਨੇ ਦੇਖੋ ਖੇਡ ਅਸਚਰਜ ਹੀ ਹੈ ਨਾਲੇ ਗੁਰੂ ਨਾਨਕ ਦੇਵ ਜੀ ਉਹੀ ਜੋਤ ਹੈ ਲੇਕਿਨ ਦੱਸ ਰਹੇ ਨੇ ਕਿ ਗੁਰੂ ਦਾ ਪਿਆਰ ਕਿੰਨਾ ਸਿੱਖ ਨਾਲ ਔਰ ਸਿੱਖ ਦਾ ਗੁਰੂ ਨਾਲ ਕਿੰਨਾ ਪਿਆਰ ਪਰਸਪਰ ਸੋ ਜਿਸ ਵੇਲੇ ਗਲੱਫੜੀ ਪਾਲੀ ਛੱਡੇ ਨਹੀਂ ਭਾਈ ਬਾਲਾ ਜੀ ਨੇਤਰਾਂ ਚ ਅਥਰੂ ਚੱਲ ਪਏ ਗੁਰੂ ਅੰਗਦ ਦੇਵ ਜੀ ਦੇ
ਘਰ ਔਰ ਚਰਨਨ ਬਰ ਅਨਰਾਗਾ
ਬਹੁਤ ਹੀ ਸਤਸੰਗੀ ਭਾਈ ਬਾਲੇ ਨੇ ਵੀ ਪ੍ਰੇਮ ਧਾਰਿਆ ਹਿਰਦੇ ਦੇ ਅੰਦਰ ਨਾਲੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰ ਲਿਆ ਗੁਰੂ ਅੰਗਦ ਦੇਵ ਜੀ ਨੇ
ਧੀਰ ਨਾ ਤਰਹੇ ਅਦਕ ਬਾਰੇ ਅੰਸੂ
ਗਲੱਫੜੀ ਚੋ ਛੱਡਦੇ ਨਹੀਂ ਕਿ ਗੁਰਸਿੱਖਾ ਤੂੰ ਧੰਨ ਹੈ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦਾ ਰਿਹਾ ਤੂੰ ਧੀਰਜ ਨੀ ਧਾਰਦੇ ਅਥਰੂ ਡਿੱਗ ਰਹੇ ਨੇ ਗੁਰੂ ਅੰਗਦ ਦੇਵ ਜੀ ਦੇ ਅੱਖਾਂ ਚੋਂ
ਭਰਤ ਪ੍ਰੀਤ ਕੀ ਭਗਤ ਉਲਾਸੂ
ਕਿਉਂ ਭਾਈ ਜਿਹੜੀ ਪ੍ਰੀਤ ਹੈ ਨਾ ਪ੍ਰੇਮਾ ਭਗਤੀ ਹੈ ਇਹਦਾ ਉਤਸ਼ਾਹ ਅਸਚਰਜ ਹੀ ਹੈ ਭਗਤੀ ਦਾ
ਸਭ ਤਾਸਤ ਨਿਸਾ ਹੋਏ ਆਈ
ਉਸੇ ਵੇਲੇ ਬਚਨ ਬਿਲਾਸ ਕਰਦਿਆਂ ਹੋਇਆ ਭਾਈ ਬਾਲੇ ਦੇ ਨਾਲ ਗੁਰੂ ਅੰਗਦ ਦੇਵ ਜੀ ਦਿਨ ਛਿਪ ਚੱਲਿਆ
ਬਾਲਾ ਰਹਿਤ ਭਇਓ ਤੇ ਥਾਈ
ਭਾਈ ਬਾਲਾ ਜੀ ਉੱਥੇ ਹੀ ਰਹੇ
ਸਿੱਖ ਸੰਗਤ ਜਹਿ ਮਿਲ ਸਮੁਦਾਇਆ
ਕਿੱਥੇ ਰਹੇ ਕੋਈ ਸਪੈਸ਼ਲ ਆਸਣ ਨਹੀਂ ਦਿੱਤੇ ਭਾਈ ਬਾਲਾ ਜੀ ਨੂੰ ਜਿਹੜੀ ਧਰਮਸ਼ਾਲਾ ਸਿੱਖ ਸੰਗਤਾਂ ਰਹਿੰਦੀਆਂ ਸੀ ਭੋਜਨ ਛੱਕ ਕੇ ਰਾਤ ਨੂੰ ਪੈਂਦੀਆਂ ਸੀ
ਤਹਾਂ ਬੈਸਿਓ ਸਭ ਹਿੰਨ ਮਨ ਪਾਇਆ
ਉੱਥੇ ਸੰਗਤਾਂ ਚ ਜਾ ਕੇ ਬੈਠ ਗਿਆ ਸਾਰਿਆਂ ਦੇ ਮਨ ਚ ਭਾਈ ਬਾਲਾ ਜੀ ਪਿਆਰੇ ਲੱਗਦੇ ਨੇ
ਨਿਸਮੈ ਭੰਨ ਤਰੇ ਹੋ ਤਿੰਨ ਸਾਥਾ
ਰਾਤ ਨੂੰ ਜਿੰਨੀ ਸੰਗਤ ਸੀ ਧਰਮਸ਼ਾਲਾ ਚ ਬਰਾਜਣ ਵਾਲੀ ਸਾਰਿਆਂ ਦੇ ਨਾਲ ਗੁਰੂ ਨਾਨਕ ਦੇਵ ਦੀਆਂ ਸਾਖੀਆਂ ਜਸ ਭਾਈ ਬਾਲਾ ਜੀ ਕਹਿੰਦੇ ਰਹੇ
ਸ੍ਰੀ ਨਾਨਕ ਕੀ ਸੁੰਦਰ ਗਾਥਾ
ਸੋਹਣੀਆਂ ਸੋਹਣੀਆਂ ਕਥਾ ਗੁਰੂ ਨਾਨਕ ਦੇਵ ਜੀ ਦੀਆਂ
ਅੰਗਦ ਮਗਨ ਲੱਗੇ ਉਹ ਮਨ ਧਿਆਨਾ
ਇੱਧਰ ਗੁਰੂ ਅੰਗਦ ਦੇਵ ਜੀ ਸਤਸੰਗ ਜੀ ਦੁਬਾਰਾ ਭਾਈ ਬਾਲਾ ਜੀ ਨੂੰ ਲੱਫੜੀ ਚੋਂ ਛੱਡ ਕੇ ਉਸੇ ਤਰ੍ਹਾਂ ਆਸਣ ਤੇ ਬੈਠ ਗਏ ਔਰ ਗੁਰੂ ਨਾਨਕ ਦੇਵ ਜੀ ਦਾ ਧਿਆਨ ਵਿੱਚ ਬਸ ਗਿਆ
ਆਸਣ ਬੈਸੇ ਉਹ ਭਈ ਬਿਹਾਨਾ
ਸਾਰੀ ਰਾਤ ਆਸਣ ਤੇ ਬੈਠਿਆਂ ਦੀ ਬਤੀਤ ਹੋ ਗਈ ਗੁਰੂ ਨਾਨਕ ਦੇਵ ਜੀ ਦੇ ਧਿਆਨ ਵਿੱਚ
ਪੁਨ ਭੂਖਨ ਪ੍ਰਕਾਸ਼ਿਤ ਭਇਓ
ਜਦੋਂ ਕਹਿ ਪਾਠੀ ਤੜਕਾ ਹੋਇਆ
ਛੁੱਟੀ ਸਮਾਧ ਇਸ਼ਨਾਨ ਕੀਓ
ਸਤਿਗੁਰੂ ਜੀ ਨੇ ਉਸੇ ਤਰ੍ਹਾਂ ਹੀ ਉੱਠ ਕੇ ਇਸ਼ਨਾਨ ਕਰ ਲਿਆ ਸਾਰੀ ਰਾਤ ਸੁੱਤੇ ਨਹੀਂ ਗੁਰੂ ਅੰਗਦ ਦੇਵ ਜੀ
ਵੈਸੇ ਬਹੁਰ ਬੁਲਾਇਓ ਬਾਲਾ
ਦਿਨ ਚੜ ਗਿਆ ਦੀਵਾਨ ਸਜਣ ਦਾ ਟਾਈਮ ਹੋਇਆ ਦੀਵਾਨ ਵਿੱਚ ਬੈਠ ਕੇ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਨੂੰ ਬੁਲਾਇਆ
ਵੰਦਨ ਕਰੀ ਆਨ ਤਤਕਾਲਾ
ਆਗਿਆ ਸੁਣ ਕੇ ਭਾਈ ਬਾਲੇ ਨੇ ਮੱਥਾ ਟੇਕਿਆ ਛੇਤੀ
ਦੋਹਰਾ ਗੋਰੇ ਅੰਗਦ ਸ੍ਰੀ ਮੁਖ ਕਹਿਓ
ਗੁਰੂ ਅੰਗਦ ਦੇਵ ਜੀ ਨੇ ਮੁਖੋਂ ਕਿਹਾ
ਸਭ ਇਤਿਹਾਸ ਸੁਣਾਓ
ਅੱਛਾ ਭਾਈ ਬਾਲਾ ਜੀ ਧੰਨ ਹੈ ਤੇਰਾ ਜੀਵਨ ਤੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਹਾ ਸਾਨੂੰ ਤਾਂ ਪਿਛਲੀ ਆਜੂ ਵਿੱਚ ਹੀ ਦਰਸ਼ਨ ਹੋਏ ਉਨ੍ਹਾਂ ਦੇ ਤੂੰ ਸਾਰੀ ਜ਼ਿੰਦਗੀ ਸਫਲੀ ਕਰ ਲਈ ਸਤਿਗੁਰੂ ਜੀ ਦੀ ਕਥਾ ਸੁਣਾਓ ਗੁਰੂ ਨਾਨਕ ਦੇਵ ਜੀ ਦੀ
ਸ੍ਰੀ ਨਾਨਕ ਕੇ ਜਨਮ ਤੇ
ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ
ਸਕਲ ਕਥਾ ਸਮਝਾਓ
ਸਾਰੀ ਕਥਾ ਸਾਨੂੰ ਸਮਝਾਓ ਅਸੀਂ ਸੁਣਨੀ ਹੈ
ਕਿਉਂ ਭਈ ਬਾਲੇ ਗੁਰਪ੍ਰਤ ਗਿਰਾ ਉਚਾਰੀ
ਭਾਈ ਬਾਲੇ ਨੇ ਗੁਰੂ ਅੰਗਦ ਦੇਵ ਜੀ ਨੂੰ ਬਚਨ ਕਹੇ
ਜਨਮ ਕਥਾ ਅਣਜਾਨ ਅਗਾਰੀ
ਹੇ ਮਹਾਰਾਜ ਮੈਂ ਸੱਚ ਦੱਸਦਾ ਜਨਮ ਦੀ ਕਥਾ ਤੋਂ ਮੈਂ ਅਣਜਾਣ ਹਾਂ ਕਿ ਉਹ 3 ਸਾਲ ਛੋਟਾ ਹਾਂ ਗੁਰੂ ਨਾਨਕ ਦੇਵ ਜੀ ਤੋਂ
ਜਨਮ ਕਥਾ ਅਣਜਾਣ ਅਗਾਰੀ ਬਹੁਤ ਨੈਣ ਤੇ ਇਹ ਬਿਦ ਸੁਣੀ
ਬਹੁਤ ਸਾਰੇ ਲੋਕਾਂ ਤੋਂ ਮੈਂ ਜਿਵੇਂ ਸੁਣੀ ਆ ਨਾ ਜਿਵੇਂ ਅਵਤਾਰ ਧਾਰਿਆ ਆਪ ਜੀ ਨੇ ਦੇਵਤਿਆਂ ਨੇ ਆ ਕੇ ਫੁੱਲਾਂ ਦੀ ਵਰਖਾ ਕਰਨੀ ਬਹੁਤ ਸਾਰੇ ਸਚਰਜ ਕੌਤਕ ਹੋਣੇ ਹਰਦਿਆਲ ਪੋਤ ਨੇ ਆ ਕੇ ਦਰਸ਼ਨ ਕਰਕੇ ਮੱਥਾ ਟੇਕਣਾ ਇਹ ਮੈਂ ਕਥਾ ਲੋਕਾਂ ਤੋਂ ਸੁਣੀ ਹੈ ਗੁਰੂ ਅੰਗਦ ਦੇਵ ਜੀ ਦੀ
ਤੁਮ ਪਾਸ ਬਖਾਨਤ ਗੁਨੀ
ਜੋ ਮੈਂ ਉਥੋਂ ਪਹਿਲਾਂ ਸੁਣੀ ਹੋਈ ਹੈ ਉਹ ਤੁਹਾਨੂੰ ਵਿਚਾਰ ਕੇ ਸੁਣਾਵਾਂਗਾ
ਗੁਰਜਮਾਸ ਕੀ ਪੂਰਨਮਾਸ਼ੀ
ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ ਸੀ
ਸਤ ਸੱਪਤ 79 84
ਰੇਵਤੀ 79 ਸੀ 27ਵਾਂ ਚੰਦਰਮਾ ਦੇ ਪੱਖ ਨਾਲ
ਹੋਰ ਸੁਣੀ ਸੋ ਕਰੋ ਉਚਾਰੀ
ਹੋਰ ਜਿਵੇਂ ਕਥਾ ਸੁਣੀ ਹੈ ਉਹ ਉਚਾਰਦਾ ਹਾਂ
ਪਤਰੀ ਜਨਮ ਲਿਖੀ ਤੇ ਜਸਾਰੀ
ਉਸ ਵੇਲੇ ਹਰਦਿਆਲ ਪੁਰੋਹਿਤ ਨੂੰ ਬਾਬਾ ਕਾਲੂ ਜੀ ਨੇ ਬੁਲਾਇਆ ਹੈ ਹਰਦਿਆਲ ਪੁਰੋਹਿਤ ਜੀ ਨੂੰ ਗਿਆਨ ਦਾ ਜਿਵੇਂ ਜਨੇਊ ਬਖਸ਼ਣਾ ਹੈ ਉਸ ਨੇ ਮਹਾਰਾਜ ਦੀ ਜਨਮ ਪੱਤਰੀ ਬਣਾਈ
ਕਾਲੂ ਨਾਨਕ ਜਨਕ
ਜਨੀਜਾ ਇਸ ਵੇਲੇ ਨਨਕਾਣੇ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦਾ ਪਿਤਾ ਜੋ ਬਾਬਾ ਕਾਲੂ ਜੀ ਸੀ
ਧਾਮ ਮਦ ਤੇ ਧਰੀ ਲਿਖੀ ਜੈ
ਉਹ ਜਨਮ ਪੱਤਰੀ ਗੁਰੂ ਨਾਨਕ ਦੇਵ ਜੀ ਉੱਥੇ ਘਰ ਹੋਵੇ ਜੀ ਨਨਕਾਣੇ ਸਾਹਿਬ
ਪਰ ਲੋਕ ਕਾਲ ਬਹੁ ਕਾਲਾ
ਬਹੁਤ ਸਮਾਂ ਬਤੀਤ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਬਾਬਾ ਕਾਲੂ ਜੀ ਤ੍ਰਿਪਤਾ ਜੀ ਦੋਨੋਂ ਸਮਾ ਗਏ ਹਨ।
ਜੀਵਤ ਨੁਜ ਨਾਮ ਤੇ ਲਾਲੂ,
ਬਾਬੇ ਕਾਲੂ ਜੀ ਦਾ ਛੋਟਾ ਭਰਾ ਲਾਲੂ ਬਿਰਧ ਅਵਸਥਾ ਉਹ ਜਿਉਂਦਾ ਹੈ।
ਦੋਹਰਾ ਬਿਰਧ ਬੈਸ ਬਾਪ ਬਲ ਬਿਨਾ,
ਸਰੀਰ ਕਮਜ਼ੋਰ ਹੈ, ਬਿਰਧ ਅਵਸਥਾ ਹੈ ਬਾਬੇ ਲਾਲੂ ਦੀ।
ਬੀਤੇ ਬਰਖ ਵਿਸਾਲ,
ਬਹੁਤ ਸਾਰੇ ਸਾਲ ਬਤੀਤ ਹੋ ਗਏ।
ਤਲਵੰਡੀ ਮੈਂ ਸਦਨ ਤਿਸ,
ਰਾਏ ਭੋਏ ਦੀ ਤਲਵੰਡੀ ਚ ਘਰ ਹੈ।
ਸੁਣੋ ਸ਼੍ਰੋਣ ਗੁਰਦਿਆਲ,
ਇਹ ਦਿਆਲੂ ਸਤਿਗੁਰੂ ਜੀ ਕੰਨਾਂ ਨਾਲ ਸੁਣੋ ਤੁਸੀਂ।
ਚੌਪੇ ਸ਼੍ਰੀ ਅੰਗਦ ਸੁਣ ਔਰ ਬਹੁਤ ਖਰਖਾ,
ਗੁਰੂ ਅੰਗਦ ਦੇਵ ਜੀ ਬੜੇ ਖੁਸ਼ ਹੋਏ ਜਨਮ ਪੱਤਰੀ ਬਾਰੇ ਖਬਰ ਸੁਣ ਕੇ।
ਪਰਮ ਪ੍ਰੇਮ ਜਿਉ ਜਲ ਤਰ ਵਰਖਾ,
ਜਿਵੇਂ ਬੜਾ ਭਾਰੀ ਪ੍ਰੇਮ ਦਾ ਉਛਾਲਾ ਆਇਆ ਜਿਵੇਂ ਬੱਦਲ ਦੀ ਵਰਖਾ ਹੁੰਦੀ ਹੈ, ਐ ਪ੍ਰੇਮ ਨੇ ਉਛਾਲਾ ਦਿੱਤਾ ਗੁਰੂ ਅੰਗਦ ਦੇਵ ਜੀ ਹਿਰਦੇ ਚ।
ਬੋਲੇ ਗਿਰਾ ਰਸਾਲ ਕਿਰਪਾਲਾ,
ਕਿਰਪਾਲੂ ਸਤਿਗੁਰੂ ਜੀ ਬੜੀ ਸੋਹਣੀ ਬਾਣੀ ਬੋਲੇ।
ਕਿਤ ਬਦਲੀ ਜੈ ਪੱਤਰੀ ਬਾਲਾ,
ਭਾਈ ਬਾਲਾ ਜੀ ਸਾਨੂੰ ਰਾਇ ਦੇ ਗੁਰੂ ਨਾਨਕ ਦੇਵ ਦੀ ਜਨਮ ਪੱਤਰੀ ਕਿਵੇਂ ਪ੍ਰਾਪਤ ਹੋਵੇ, ਦਰਸ਼ਨ ਕਰੀਏ।
ਐਸਾ ਕੌਣ ਮੀਤ ਸਿੱਖ ਹੋਈ,
ਇਹੋ ਜਿਹਾ ਸਾਡਾ ਮਿੱਤਰ ਪਿਆਰਾ ਸਿੱਖ ਕਿਹੜਾ ਹੈ।
ਪੱਤਰੀ ਕੋਦਰ ਸਾਹਿਬ ਹੈ ਜੋਈ,
ਜੋ ਗੁਰੂ ਨਾਨਕ ਦੇਵ ਦੀ ਜਨਮ ਪੱਤਰੀ ਦੇ ਦਰਸ਼ਨ ਕਰਾਵੇ ਸਾਨੂੰ।
ਬਾਲਾ ਕਹੇ ਖੋਜ ਜੋ ਕੀਜੈ,
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੇ ਆਪਾਂ ਉੱਥੇ ਢੂੰਡੀਏ ਜਾ ਕੇ,
ਉਹਨੇ ਚਿਰ ਪੱਤਰੀ ਕਰ ਲੀਜੈ,
ਮੈਨੂੰ ਤਸੱਲੀ ਹੈ ਜ਼ਰੂਰ ਆਪਣੇ ਹੱਥ ਵਿੱਚ ਜਨਮ ਪੱਤਰੀ ਆ ਜਾਵੇਗੀ।
ਲਾਲੂ ਵਾਲੇ ਮਿਲ ਕਰ ਤਾਸੂ,
ਜਾ ਕੇ ਬਾਬੇ ਲਾਲੂ ਨੂੰ ਮਿਲੀਏ ਜੋ ਮਹਾਰਾਜ ਦਾ ਚਾਚਾ ਗੁਰੂ ਨਾਨਕ ਦੇਵ ਜੀ ਦਾ, ਘਰੋਂ ਢੂੰਡ ਕਰੀਏ ਜਨਮ ਪੱਤਰੀ ਦੀ।
ਜਵਾਬ ਹੈ ਜਬ ਤੇ ਇੱਕ ਪਾਸੂ,
ਜਦੋਂ ਉਹਦੇ ਕੋਲੋਂ ਕਾਗਜ਼ਾਂ ਵਿੱਚੋਂ ਟੋਲਾਂਗੇ,
ਟੋਕਰ ਆਵੇ ਪਠਵੋ ਕੋਈ,
ਫਿਰ ਜ਼ਰੂਰ ਆਪਣੇ ਹੱਥ ਲੱਗ ਜਾਵੇਗੀ ਜਨਮ ਪੱਤਰੀ, ਫਿਰ ਤੁਸੀਂ ਉਸ ਨੂੰ ਪੜਾ ਲਿਓ,
ਫਿਰ ਉਹ ਪੂਰ ਮਨੋਰਥ ਹੋਈ,
ਸਾਰੇ ਸੰਕਲਪ ਪੂਰੇ ਹੋ ਜਾਣਗੇ।
ਦੋਹਰਾ ਸ਼੍ਰੀ ਅੰਗਦ ਭਾਖੀ ਗਿਰਾ,
ਸਾਧ ਸੰਗਤ ਜੀ ਉਸ ਵੇਲੇ ਗੁਰੂ ਅੰਗਦ ਦੇਵ ਜੀ ਨੇ ਕਿਹਾ,
ਹੋਵੇ ਤੂੰ ਮਤੇ ਕਾਮ,
ਭਾਈ ਬਾਲਾ ਜੀ ਫਿਰ ਕਰੂਗਾ ਕੌਣ, ਤੇਰੇ ਕੋਲ ਇਹ ਕੰਮ ਹੋ ਸਕਦਾ ਹੈ, ਤੂੰ ਵੀ ਇਹ ਸੇਵਾ ਨੂੰ ਕਰ।
ਨਗਰ ਮੈਂ ਰਹਿਤ ਹੋ,
ਤੂੰ ਉਸ ਨਨਕਾਣੇ ਸਾਹਿਬ ਵਿਚ ਰਹਿੰਦਾ ਹੈ,
ਜਵਾਬ ਹੋ ਤੇ ਧਾਮ,
ਤੂੰ ਜਾ ਕੇ ਚਾਚੇ ਲਾਲੂ ਨੂੰ ਮਿਲ, ਉਹਦੇ ਘਰੋਂ ਜਿੱਥੇ ਬਾਬਾ ਕਾਲੂ ਜੀ ਦੇ ਪਟਵਾਰ ਦੇ ਕਾਗਜ਼ ਨੇ ਨਾ ਬਹੁਤੇ ਸਾਰੇ ਢੇਰ ਲੱਗਿਆ, ਉਹਦੇ ਵਿਚੋਂ ਢੂੰਡੋ ਜਾ ਕੇ।
ਚੌਪਈ ਕਹਿ ਬਾਲਾ ਮੁਖ ਸੱਸੈ ਸੁਦਾਸੀ,
ਚੰਦਰਮਾ ਵਰਗਾ ਮੁੱਖ ਹੈ ਭਾਈ ਬਾਲਾ ਜੀ ਦਾ, ਸੁਭਾਏਮਾਨ ਸ਼ਾਂਤਮਈ ਜਿਵੇਂ ਕਿਰਨਾਂ ਨੇ ਚੰਦਰਮਾ ਦੀਆਂ, ਐ ਸੋਹਣੀ ਬਾਣੀ ਬੋਲਿਆ।
ਸ੍ਰੀ ਅੰਗਦ ਸੁਣੀਐ ਸੁਖ ਰਾਸੀ,
ਇਹ ਸੁਖਾਂ ਦੀ ਪੂੰਜੀ ਗੁਰੂ ਅੰਗਦ ਦੇਵ ਜੀ ਸੁਣੋ।
ਇੱਕ ਸਿੱਖ ਦੀਜੈ ਮੁਝ ਸਾਥੂ,
ਮੈਨੂੰ ਕੱਲੇ ਨੂੰ ਨਾ ਭੇਜੋ, ਆਪ ਦੇ ਕੋਲੋਂ ਵੀ ਇੱਕ ਸਿੱਖ ਨੂੰ ਮੇਰੇ ਨਾਲ ਭੇਜ ਦਿਓ।
ਜਾਵੇ ਜਸਪਦ ਦੀਨਾ ਨਾਥੂ,
ਇਹ ਸੱਚੇ ਪਾਤਸ਼ਾਹ ਗਰੀਬਾਂ ਦੇ ਸਵਾਮੀ, ਅਸੀਂ ਛੇਤੀ ਜਾਈਏ,
ਲਾਲੂ ਵਾਲੇ ਲਹਿ ਚੁਲਾਈ,
ਬਾਬਾ ਲਾਲੂ ਜੀ ਦੇ ਪਾਸ ਘਰ ਜਾਵਾਂਗੇ, ਉੱਥੇ ਉਹਦੇ ਕੋਲ ਟੁਲਾਵਾਂਗੇ।
ਆਨੇ ਗਏ ਹਮ ਜੇਤ ਹੈ ਪਾਈ,
ਇਹ ਸਾਨੂੰ ਜਨਮ ਪੱਤਰੀ ਮਿਲ ਗਈ, ਲੈ ਕੇ ਆਵਾਂਗੇ ਖੰਡੂਰ ਸਾਹਿਬ।
ਗੁਰ ਸਿੱਧੇ ਬਾਲੇ ਪ੍ਰਤਾਪ,
ਸਤਿਗੁਰ ਅੰਗਦ ਦੇਵ ਜੀ ਬਹੁਤ ਖੁਸ਼ ਹੋਏ ਰਹਿ ਸੁਣ ਕੇ ਭਾਈ ਬਾਲਾ ਜੀ ਤੋਂ,
ਚਿਤ ਕਰਤਾਰ ਨਾ ਬਿਸਰੇ ਔਰ ਕਬ,
ਇੰਨੀ ਵੱਡੀ ਆਸ਼ੀਰਵਾਦ ਹੋਰ ਸੱਚੋਂ ਦੀ ਕੋਈ ਪਰੇ ਨਹੀਂ ਹੈ। ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਬਾਲਾ ਜੀ, ਤੇਰੇ ਹਿਰਦੇ ਚੋਂ ਕਰਤਾ ਪੁਰਖ ਦਾ ਨਾਂ ਕਦੇ ਵੀ ਨਾ ਭੁੱਲੇ, ਇਹ ਆਸ਼ੀਰਵਾਦ ਦਿੱਤੀ।
ਲਾਲਾ ਪੰਨੂ ਸਿੱਖ ਸਦਾਇਆ,
ਇੱਕ ਪੰਨੂ ਗੋਦ ਦਾ ਸਤਸੰਗ ਜੀ ਸਿੱਖ ਸੀ ਭਾਈ ਲਾਲਾ, ਉਹਨੂੰ ਬੁਲਾਇਆ,
ਸ੍ਰੀ ਮੁਖ ਦੇਵ ਵਾਕ ਅਲਾਇਆ,
ਸੱਚੇ ਪਾਤਸ਼ਾਹ ਨੇ ਮੁਖੋਂ ਗੁਰੂ ਅੰਗਦ ਦੇਵ ਜੀ ਨੇ ਬਚਨ ਕਹੇ ਲਾਲੇ ਨੂੰ,
ਗੁਰਸਿੱਖੀ ਤੁਮ ਮੈਂ ਅਧਕਾਈ,
ਹੇ ਭਾਈ ਲਾਲੇ ਤੇਰੇ ਅੰਦਰ ਗੁਰਸਿੱਖੀ ਭਰਪੂਰ ਹੈ,
ਜਿਵ ਸਾਬ ਤਨ ਸਰਤਾ ਬਹੁਤ ਆਈ,
ਜਿਵੇਂ ਸਾਉਣ ਦੇ ਮਹੀਨੇ ਨਦੀਆਂ ਭਰ ਕੇ ਚੱਲਦੀਆਂ ਪਾਣੀ ਦੀਆਂ, ਐ ਤੇਰੇ ਅੰਦਰ ਸ਼ਰਧਾ ਭਾਵਨਾ ਵਾਲੀ ਸਿੱਖੀ ਭਰਪੂਰ ਹੈ।
ਦੋਹਰਾ ਬਾਲੇ ਸੰਗ ਜਾਈਏ ਤਹਾਂ,
ਭਾਈ ਲਾਲਾ ਤੂੰ ਭਾਈ ਬਾਲੇ ਦੇ ਨਾਲ ਜਾ ਨਨਕਾਣੇ ਸਾਹਿਬ ਨੂੰ,
ਜੈ ਜਨਮਿਓ ਮਮਨਾਥ,
ਜਿੱਥੇ ਮੇਰੇ ਸਵਾਮੀ ਰੰਗਕਾਰ ਰੂਪ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਜਿਹੜੀ ਭੂਮੀ ਤੇ,
ਪੱਤਰੀ ਕੋ ਅਨਕ,
ਉੱਥੋਂ ਜਨਮ ਪੱਤਰੀ ਲੈ ਕੇ ਆਓ,
ਜੈ ਜਨਮ ਸਕਾਥ,
ਇਹ ਭਾਈ ਲਾਲੇ ਤੂੰ ਵੀ ਜਨਮ ਸਫਲਾ ਕਰ ਲੈ, ਗੁਰੂ ਅੰਗਦ ਦੇਵ ਜੀ ਕਹਿੰਦੇ।
ਚੌਪੇ ਸੁਣ ਸ਼੍ਰੁਤ ਬਚਨ ਸਮਾਤਨਾ,
ਜਿਸ ਵੇਲੇ ਗੁਰੂ ਸਾਹਿਬ ਦਾ ਹੁਕਮ ਹੋਇਆ ਭਾਈ ਲਾਲੇ ਨੂੰ, ਧੰਨਵਾਦ ਆਪਣੇ ਆਪ ਨੂੰ ਸਤਸੰਗਤ ਜੀ, ਕਹਿੰਦਾ ਵੀ ਮੇਰੇ ਚੰਗੇ ਭਾਗ ਨੇ, ਅੱਜ ਮੈਨੂੰ ਸੇਵਾ ਬਖਸ਼ ਰਹੇ ਨੇ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ।
ਭਇਓ ਤਿਆਰ ਚੱਲਣ ਕੋ ਸੰਗਾ,
ਛੇਤੀ ਜਿਵੇਂ ਭਾਈ ਬਾਲੇ ਦੇ ਨਾਲ ਚੱਲਣ ਨੂੰ ਤਿਆਰ ਹੋਇਆ ਲਾਲਾ ਪੰਨੂ,
ਧੰਨ ਭਾਗ ਆਪਣੇ ਕਰ ਜਾਣੇ,
ਆਪਣੇ ਚੰਗੇ ਭਾਗ ਸਮਝੇ,
ਸ੍ਰੀ ਨਾਨਕ ਦਰਸ਼ਨ ਮਾਨੇ,
ਇਹ ਨਾਲੇ ਮਹਾਰਾਜ ਦੀ ਆਗਿਆ ਦਾ ਪਾਲਣ ਹੋਵੇਗਾ, ਨਾਲੇ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਕਰੂੰ ਜੋ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਹੈ।
ਵੰਦਨ ਕਰ ਸੁਣ ਸਤਿਕਰਤਾਰ,
ਸੱਚੇ ਪਾਤਸ਼ਾਹ ਕੋਲ ਸਤਿਕਰਤਾਰ ਦਾ ਆਸ਼ੀਰਵਾਦ ਲੈ ਕੇ ਮੱਥਾ ਟੇਕ ਕੇ ਚੱਲ ਪਏ,
ਚੱਲ ਪਏ ਨਾਨਕ ਔਰ ਧਾਰ,
ਸਤਿਗੁਰੂ ਨਾਨਕ ਦੇਵ ਦਾ ਧਿਆਨ ਧਾਰ ਕੇ ਚੱਲ ਪਏ।
ਮੈਂ ਮਹਿਮਾ ਅਮੀ ਪਟੰਤਰ,
ਰਾਹ ਵਿੱਚ ਭਾਈ ਬਾਲਾ ਤੇ ਲਾਲਾ ਪੰਨੂ ਅੰਮ੍ਰਿਤ ਵਰਗੀ ਗੁਰੂ ਕੀ ਮਹਿਮਾ ਜਸ ਵਡਿਆਈ ਕਰਦੇ ਜਾਂਦੇ ਹਨ।
ਕਹਿਤ ਸੁਨਤ ਜੁਗ ਚਲਤ ਨਿਰੰਤਰ,
ਇੱਕ ਰਸ ਚਲੇ ਜਾ ਰਹੇ ਨੇ ਲਗਾਤਾਰ ਨਨਕਾਣੇ ਸਾਹਿਬ ਨੂੰ ਦੋਨੋ
ਪਹੁੰਚੇ ਜਬ ਤਲਵੰਡੀ ਜਾਏ,
ਜਦੋਂ ਰਾਏ ਭੋਏ ਦੀ ਤਲਵੰਡੀ ਨਨਕਾਣੇ ਸਾਹਿਬ ਦੋਨੋ ਸਿੱਖ ਪਹੁੰਚੇ,
ਲਾਲੂ ਵਾਲੇ ਮਿਲ ਆਏ,
ਸਿੱਧੇ ਮਿਲ ਕੇ ਸਤ ਸੰਗਤ ਜੀ ਬਾਬਾ ਲਾਲੂ ਦੇ ਪਾਸ ਪਹੁੰਚੇ ਹਨ।
ਸਰਬੰਧਨ ਪੁਨ ਬਚਨ ਉਚਾਰਾ,
ਬਜੁਰਗ ਸੀ ਗੁਰੂ ਨਾਨਕ ਦੇਵ ਜੀ ਦੇ ਚਾਚੇ, ਮੱਥਾ ਟੇਕ ਕੇ ਬਚਨ ਕਹੇ,
ਸੁਨ ਲਾਲੂ ਇੱਕ ਪਰ ਉਪਕਾਰਾ,
ਬਾਬਾ ਲਾਲੂ ਭਾਈ ਬਾਲਾ ਜੀ ਕਹਿੰਦੇ ਇੱਕ ਪਰ ਉਪਕਾਰ ਹੈ, ਤੇਰੇ ਗੋਚਰ ਹੈ, ਤੇਰੇ ਕੋਲ ਬੇਨਤੀ ਕਰਨ ਆਏ ਹਾਂ।
ਦੋਹਰਾ ਸੋਧ ਦਿਓ ਹਮ ਜੋ ਗੁਰ ਭਇਓ,
ਅਸੀਂ ਸੋਧ ਲਿਆ ਭਾਈ ਬਾਲਾ ਜੀ ਕਹਿੰਦੇ ਵਿਚਾਰ ਲਿਆ, ਜੋ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਬਣੇ ਹਨ।
ਅੰਗਦ ਪਰਮ ਨਿਧਾਨ,
ਬੜੇ ਭਾਰੀ ਨਿਧਾਂ ਦੇ ਮਾਲਕ ਗੁਰੂ ਅੰਗਦ ਦੇਵ ਜੀ ਹਨ।
ਸ੍ਰੀ ਨਾਨਕ ਪੁਨ ਤਿਨ ਵਿਖੈ,
ਗੁਰੂ ਨਾਨਕ ਦੇਵ ਜੀ ਦੇ ਤੇ ਗੁਰੂ ਅੰਗਦ ਦੇਵ ਜੀ ਵਿੱਚ ਕੋਈ ਭੇਦ ਫਰਕ ਨਹੀਂ ਹੈ, ਉਹੀ ਰੂਪ ਹਨ। ਭਾਈ ਬਾਲਾ ਜੀ ਕਹਿੰਦੇ
ਚੌਪਈ ਦਿਨ ਅੰਗਦ ਕੋ ਗੁਰ ਆਈ,
ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ।
ਪੱਤਰੀ ਤੁਮ ਸੋ ਮੰਗਵਾਈ,
ਉਹਨਾਂ ਨੇ ਤੁਹਾਡੇ ਕੋਲੋਂ ਗੁਰੂ ਨਾਨਕ ਦੇਵ ਜੀ ਜਨਮ ਪੱਤਰੀ ਮੰਗਵਾਈ ਹੈ।
ਲਾਲਸ ਹੇਰਨ ਤਾਸ ਵਿਸਾਲਾ,
ਉਹਨਾਂ ਨੂੰ ਬਹੁਤ ਹੀ ਦਰਸ਼ਨ ਕਰਨ ਦੀ ਜਨਮ ਪੱਤਰੀ ਦੇ ਇੱਛਾ ਹੈ।
ਸੁਣ ਕਰ ਸਿੱਖ ਬੈਠਿਓ ਤਤਕਾਲਾ,
ਸੁਣ ਕਰਕੇ ਸਤ ਸੰਗਤ ਜੀ ਛੇਤੀ ਦੇਣੇ ਬੈਠ ਗਏ।
ਸੁਣ ਕਰ ਸਿੱਖ ਪਠਿਓ ਤਤਕਾਲਾ,
ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ ਗੁਰੂ ਅੰਗਦ ਦੇਵ ਜੀ ਨੂੰ ਕਿ ਜਨਮ ਪੱਤਰੀ ਨਨਕਾਣੇ ਸਾਹਿਬ ਹੈ, ਇਹ ਮੇਰੇ ਕੋਲੋਂ ਬਚਨ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਹੇ ਲਾਲੂ ਜੀ ਆ ਸਿੱਖ ਭੇਜਿਆ ਮੇਰੇ ਨਾਲ ਲਾਲਾ।
ਲਾਲੂ ਕਹੇ ਨਾ ਮੁਝ ਸੁਦਕੂ,
ਲਾਲੂ ਕਹਿਣ ਲੱਗਾ ਹੇ ਭਾਈ ਬਾਲਾ ਜੀ ਮੈਨੂੰ ਤਾਂ ਪਤਾ ਨੀ ਕਿੱਥੇ ਆ ਜਨਮ ਪੱਤਰੀ।
ਭਵ ਪੱਤਰੀ ਤੁਮ ਜਾਚਿਤ,
ਜੋ ਤੁਸੀਂ ਗੁਰੂ ਨਾਨਕ ਦੇਵ ਜੀ ਜਨਮ ਪੱਤਰੀ ਮੰਗਦੇ ਹੋ,
ਨਾਨਕ ਤੂੰ ਬਹੁਤ ਪਿਆਰੇ।
ਹੇ ਭਾਈ ਬਾਲੇ ਤੂੰ ਸਾਰੀ ਜ਼ਿੰਦਗੀ ਮੇਰੇ ਭਤੀਜੇ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਹੈ, ਉਹਨਾਂ ਨਾਲ ਬਹੁਤ ਪਿਆਰ ਹੈ ਤੇਰਾ।
ਹਮਸੋ ਕਹੋ ਸਭ ਭੇਦ ਉਚਾਰੇ,
ਮੈਨੂੰ ਪਹਿਲਾਂ ਇੱਕ ਭੇਦ ਦੱਸੋ ਉਚਾਰ ਕੇ।
ਗੁਰੂ ਅੰਗਦ ਹੈ ਕਿ ਸ੍ਰੀ ਚੰਦ,
ਮੇਰਾ ਪੋਤਾ ਸ੍ਰੀ ਚੰਦ ਗੁਰੂ ਬਣਿਆ ਜਾਂ ਗੁਰੂ ਅੰਗਦ ਦੇਵ ਜੀ ਗੁਰੂ ਨੇ, ਇਹ ਦੱਸ ਮੈਨੂੰ।
ਮੰਜੀ ਕਿਹ ਟਿਗ ਆਨੰਦ ਕੰਦ,
ਆਨੰਦ ਦੇ ਦਾਤੇ ਗੁਰੂ ਨਾਨਕ ਦੇਵ ਜਿਹੜੀ ਮੰਜੀ ਹੈ ਇਹ ਕਿਹਦੇ ਕੋਲੇ ਹੈ? ਸਤ ਸੰਗਤ ਜੀ, ਤਖ਼ਤ ਛੇਵੇਂ ਪਾਤਸ਼ਾਹ ਜੀ ਨੇ ਸੁਭਾਇਮਾਨ ਕੀਤਾ ਹੈ। ਪਹਿਲਾਂ ਗੁਰਤਾ ਗੱਦੀ ਦੀ ਮੰਜੀ ਹੋਇਆ ਕਰਦੀ ਸੀ, ਸ਼ਾਂਤ ਰੂਪ ਰਹੇ ਗੁਰੂ ਅਰਜਨ ਦੇਵ ਜੀ ਤੱਕ। ਉਸ ਤੋਂ ਬਾਅਦ ਹਰ ਸੱਚੇ ਤਖ਼ਤ ਰਚਾਇਆ, ਸਤਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵੀ ਸਿੱਧਾਂ ਖੇਲਾ। ਐਸੇ ਸਤਿਗੁਰੂ ਜੀ ਨੇ ਸਤ ਸੰਗਤ ਜੀ ਸਾਧ ਸੰਗਤ ਸਥਾਨ ਹੈ ਜਿਹੜਾ ਇਹ ਤਖ਼ਤ ਬਣਾ ਦਿੱਤਾ ਹੈ। ਐਵੇਂ ਨਹੀਂ ਤੁਹਾਨੂੰ ਪਾਤਸ਼ਾਹੀਆਂ ਦਿੱਤੀਆਂ, ਇਹ ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਰ ਭਾਨ ਕਿਰਨ ਠਰੂਰ ਹੈ। ਤਖ਼ਤਾਂ ਤੇ ਜਾ ਕੇ ਬੜੇ ਵੱਡੇ ਲੋਕ ਬਹਿੰਦੇ, ਤਖ਼ਤਾਂ ਦੀ ਇੱਛਾ ਰੱਖਦੇ ਕਿ ਅਸੀਂ ਮੱਲੀਏ, ਉਨ੍ਹਾਂ ਨੂੰ ਉਹ ਸ਼ਾਂਤੀ ਨਹੀਂ ਆਉਂਦੀ ਜਿਹੜੀ ਸ਼ਾਂਤੀ ਤੁਹਾਨੂੰ ਇੱਥੇ ਸਤਸੰਗਤ ਚ ਬੈਠ ਕੇ ਹੈ। ਸੋ ਆਪ ਜੀ ਸਤਸੰਗਤ ਜੀ ਦੱਸ ਰਹੇ ਨੇ ਭਾਈ ਬਾਲਾ ਜੀ ਕਿ ਇਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਮੰਜੀ ਦੇ ਮਾਲਕ ਗੁਰੂ ਅੰਗਦ ਦੇਵ ਜੀ ਹਨ।
ਸੋਤਨੇ ਲਈ ਕੇ ਸੇਵਕ ਪਾਈ,
ਪੁੱਛਦਾ ਹੈ ਬਾਬਾ ਲਾਲੂ ਗੁਰੂ ਨਾਨਕ ਦੇਵ ਜੀ ਦਾ ਚਾਚਾ ਕਿ ਗੁਰਤਾ ਗੱਦੀ ਦੀ ਮੰਜੀ ਹੈ ਉਹ ਪੁੱਤਰ ਸ੍ਰੀ ਚੰਦ ਨੇ ਲਈ ਹੈ ਜਾਂ ਸੇਵਕ ਨੂੰ ਪ੍ਰਾਪਤ ਹੋਈ ਹੈ?
ਤਖ਼ਤ ਬੈਸ ਕਿਸ ਗੁਰਤਾ ਆਈ,
ਜਿਹਨੇ ਤਖ਼ਤ ਤੇ ਬੈਠ ਕੇ ਗੁਰਤਾ ਗੱਦੀ ਲਈ ਹੈ?
ਦੋਹਰਾ ਕਹਿ ਬਾਲਾ ਅੰਗਦ ਗੁਰੂ,
ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ
ਜੈ ਸ੍ਰੀ ਨਾਨਕ ਆਪ,
ਜੋ ਗੁਰੂ ਨਾਨਕ ਦੇਵ ਜੀ ਆਪ ਹੀ ਰੂਪ ਧਾਰਿਆ ਦੂਜਾ।
ਵੈਸੇ ਪੰਚ ਨਲੇਰ ਧਰ,
ਜਦੋਂ ਸਤ ਸੰਗਤ ਜੀ ਭਾਈ ਬਾਲਾ ਤੋਂ ਸੁਣਿਆ ਕਿ ਗੁਰੂ ਗੁਰੂ ਅੰਗਦ ਦੇਵ ਜੀ ਹਨ, ਈਰਖਾ ਨੀ ਮਨ ਵਿਚ ਆਈ ਚਾਚੇ ਲਾਲੂ ਦੇ ਕਿ ਮੇਰਾ ਪੋਤਾ ਸ੍ਰੀ ਚੰਦ ਚਾਹੀਦਾ ਹੈ, ਉਹਦਾ ਹੱਕ ਹੈ, ਐ ਕੋਈ ਫੁਰਨਾ ਨੀ ਫੁਰਿਆ। ਜਦੇ ਹੀ ਸਤ ਸੰਗਤ ਜੀ ਇੱਕ ਨਾਰੀਅਲ ਪੰਜ ਪੈਸੇ ਲੈ ਕੇ ਚਾਚੇ ਲਾਲੂ ਨੇ
ਸਿਰ ਨਵਾਏ ਦੀਏ ਸਾਪ,
ਔਰ ਮੱਥਾ ਟੇਕ ਕੇ ਭਾਈ ਲਾਲੂ ਸਤ ਸੰਗਤ ਜੀ ਧਿਆਨ ਦੇ ਨਾਲ ਭਾਈ ਬਾਲੇ ਦੀ ਝੋਲੀ ਚ ਪਾ ਤੇ ਕਿ ਮੇਰੇ ਵੱਲੋਂ ਵੀ ਖਡੂਰ ਸਾਹਿਬ ਉਹਨਾਂ ਨੂੰ ਮੱਥਾ ਟੇਕ ਦਿਓ।
ਚੌਪਈ ਤਿੰਨ ਕੀ ਸਮਤਾ ਹੋਵੇ ਕੈਸੇ,
ਉਹਨਾਂ ਦੀ ਬਰਾਬਰੀ ਕਿਵੇਂ ਹੋ ਸਕਦੀ ਹੈ?
ਥਾਪਿਓ ਗੁਰੂ ਨਾਨਕ ਜਬ ਐਸੇ,
ਜੋ ਗੁਰੂ ਨਾਨਕ ਦੇਵ ਜੀ ਨੇ ਆਪ ਥਾਪ ਦਿੱਤੇ ਆਪਦੇ ਹੁੰਦਿਆਂ, ਉਹਨਾਂ ਦੇ ਤੁਲ ਹੋਰ ਕੋਈ ਨਹੀਂ।
ਖੋਜ ਲਿਓ ਹਮ ਗੁਰਮਤ ਧੀਰਾ,
ਭਾਈ ਬਾਲਾ ਜੀ ਕਹਿੰਦੇ ਅਸੀਂ ਖੋਜ ਲਏ ਨੇ, ਬੜੀ ਗੁਰਮਤ ਨੂੰ ਦ੍ਰਿੜ ਰੱਖਣ ਵਾਲੇ ਧੀਰਜ ਵਾਲੇ ਹਨ।
ਜੋ ਖਨ ਵਾਰੀ ਪਾਵੇ ਹੀਰਾ,
ਜਿਵੇਂ ਹੀਰੇ ਦੀ ਜਿਹੜੀ ਪਰਖ ਹੈ ਉਹ ਜੌਹਰੀਆਂ ਨੂੰ ਹੁੰਦੀ ਹੈ ਦੂਸਰਿਆਂ ਨੂੰ ਨਹੀਂ, ਐ ਅਸੀਂ ਭਾਲੇ ਹਨ ਗੁਰੂ ਅੰਗਦ ਦੇਵ ਜੀ
ਸ੍ਰੀ ਚੰਦ ਗੁਰ ਸੰਤਤ ਜਾਣੇ
ਸ੍ਰੀ ਚੰਦ ਨੂੰ ਗੁਰੂ ਕੀ ਬਾਤ ਸਮਝਿਆ ਜਾਵੇਗਾ
ਮਨ ਹੈ ਮਾਨਵ ਮਨ ਅਨਮਾਨੇ
ਇਹ ਕੋਈ ਕਮੀ ਨਹੀਂ ਰਹੇਗੀ ਬੇਦੀਆਂ ਦੀ ਕੁੱਲ ਵਿਚ ਵੀ ਸਾਰੇ ਲੋਕ ਮੰਨਿਆ ਕਰਨਗੇ ਜਦੋਂ ਸਤਸੰਗ ਜੀ ਆਪ ਜੋਤੀ ਜੋਤ ਸਮਾਉਣ ਲੱਗੇ ਪਹਿਲਾਂ ਕਹਿ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਮਾਤਾ ਸੁਲੱਖਣੀ ਆਈ ਫਟਾਫਟ ਕਹਿਣ ਲੱਗੀ ਹੇ ਪਤੀ ਦੇਵ ਗੁਰਤਾ ਗੱਦੀ ਤਾਂ ਸੇਵਕ ਨੂੰ ਦੇ ਦਿੱਤੀ ਆਹ ਬੱਚੇ ਭੁੱਖੇ ਮਰਨਗੇ ਮਹਾਰਾਜ ਕਹਿਣ ਲੱਗੇ ਵਿਰਾਗ ਨਾ ਕਰ ਸੁਲੱਖਣੀ ਗੁਰੂ ਘਰ ਦੇ ਤਾਂ ਕੁੱਤਿਆਂ ਨੂੰ ਵੀ ਦੁਨੀਆਂ ਪੂਜਿਆ ਕਰੇਗੀ ਇਹ ਤਾਂ ਤੇਰੇ ਬਾਲਕ ਹਨ ਇਹ ਤਾਂ ਸਾਡੀ ਹੰਸਤੋਂ ਨੇ ਗੁਰੂ ਘਰ ਦੇ ਤਾਂ ਜਿਹੜੇ ਕੁੱਕਰ ਹੋਇਆ ਕਰਨਗੇ ਉਨ੍ਹਾਂ ਦੇ ਮਗਰ ਵੀ ਸੰਗਤਾਂ ਲੱਗੀਆਂ ਫਿਰਿਆ ਕਰਨਗੀਆਂ ਏਡਾ ਪ੍ਰਤਾਪ ਹੋਵੇਗਾ ਗੁਰੂ ਨਾਨਕ ਦੇਵੀ ਦੇ ਘਰ ਦਾ ਸੋ ਸਤ ਸੰਗਤ ਜੀ ਬਾਬਾ ਸ੍ਰੀ ਚੰਦ ਤੋਂ ਉਦਾਸੀਨ ਭੇਖ ਚੜਨਾ ਬੜੀਆਂ ਧੁੰਮਾਂ ਪਾ ਦਿੱਤੀਆਂ ਵਿਦਵਾਨ ਸਾਧੂ ਹੋਏ ਸਮੇਂ ਦੇ ਫੇਰ ਨਾਲ ਸਾਧੂ ਭਾਈ ਉੱਤੋਂ ਤਾਂ ਉਤਰਿਆ ਨਹੀਂ ਕਰਦੇ ਇਨ੍ਹਾਂ ਗ੍ਰਹਿਸਤੀਆਂ ਦੇ ਘਰਾਂ ਚੋਂ ਵੀ ਬੱਚੇ ਉੱਠ ਕੇ ਜਾਂਦੇ ਹਨ ਗ੍ਰਹਿਸਤੀ ਦਾ ਪਰਮ ਧਰਮ ਹੈ ਉਹ ਧਰਮੀ ਰਹੇ ਜਿਸ ਕਰਕੇ ਬੱਚਿਆਂ ਦੇ ਅੰਦਰ ਧਰਮ ਦ੍ਰਿੜ ਹੋਵੇ ਜੇ ਗ੍ਰਹਿਸਤੀ ਸ਼ਰਾਬੀ ਕਬਾਬੀ ਹੈ ਮਾਈਆਂ ਹੀ ਸ਼ਰਾਬ ਪੀਣ ਲੱਗ ਗਈਆਂ ਵਰਤਮਾਨ ਸਮੇਂ ਚ ਉੱਥੇ ਭਾਈ ਭਗਤ ਕਿਵੇਂ ਜਨਮ ਲੈਗੇਗਾ ਕੁੱਖ ਤੋਂ ਸੋ ਸਤ ਸੰਗਤ ਜੀ ਆਪ ਸੱਚੇ ਪਾਤਸ਼ਾਹ ਨੇ ਇਹ ਬਚਨ ਕਹੇ ਕਿ ਸ੍ਰੀ ਚੰਦ ਹੈ ਜਿਹੜਾ ਇਸੇ ਤਰ੍ਹਾਂ ਲਖਮੀ ਚੰਦ ਹੈ ਇਹ ਭੁੱਖੇ ਨਹੀਂ ਮਰਦੇ ਚਿੰਤਾ ਨਾ ਕਰੀ ਸੋ ਸਤ ਸੰਗਤ ਜੀ ਸ੍ਰੀ ਚੰਦ ਤੋਂ ਉਦਾਸੀਨ ਭੇਖ ਚੱਲਿਆ ਬੜੇ ਬੜੇ ਸਾਧੂਆਂ ਨੇ ਬਲਖੰਡੀ ਦਾਸ ਸੰਤੋਖ ਦਾਸ ਪ੍ਰੀਤਮ ਦਾਸ ਬੜੇ ਬੜੇ ਸਾਧੂ ਕਿੰਨੇ ਕਹਿ ਦਈਏ ਬ੍ਰਹਮ ਗਿਆਨੀ ਹੋਏ ਜਿਨ੍ਹਾਂ ਨੇ ਪ੍ਰਾਗਰਾਜ ਤੀਰਥਾਂ ਤੇ ਧੁੰਮਾਂ ਪਾ ਕੇ ਰੱਖ ਦਿੱਤੀਆਂ ਜਿੰਨੇ ਸੰਨਿਆਸੀ ਵਿਰਾਗੀ ਸਾਧੂ ਸਨ ਸੋਚਦੇ ਸੀ ਕਿ ਅਸੀਂ ਸਤਯੁਗ ਤ੍ਰੇਤੇ ਤੋਂ ਚੱਲੇ ਆ ਰਹੀਆਂ ਸਾਡੀਆਂ ਸੰਪਰਦਾਂ ਇਹ ਕਲਯੁਗ ਨਵਾਂ ਹੀ ਪੰਥ ਚੱਲਿਆ ਇਹ ਕੌਣ ਨੇ ਸਾਡੀ ਬਰਾਬਰੀ ਕਰਨ ਵਾਲੇ ਪ੍ਰੀਤਮ ਦਾਸ ਸਾਧੂ ਸੰਗਲੀ ਪਾਈ ਹੋਈ ਹੈ ਸਤਸੰਗੀ ਲੱਕ ਦੇ ਨਾਲ ਸਵਾਹ ਬਲੀ ਹੋਈ ਹੈ ਲੰਗੋਟ ਬੰਦ ਹਨ ਬੈਠੇ ਨੇ ਮਸਤੀ ਧਾਰ ਕੇ ਗੰਗਾ ਦੇ ਕਿਨਾਰੇ ਸੰਨਿਆਸੀ ਵਿਰਾਗੀ ਸਾਧੂ ਇਕੱਠੇ ਹੋ ਕੇ ਆ ਗਏ ਕਹਿੰਦੇ ਸੰਤ ਜੀ ਕਿਹੜੇ ਭੇਖਦਾ ਤੂੰ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਭੇਖਦਾ ਹਾਂ ਆ ਰਾਖ ਤਾਂ ਸਾਡਾ ਚਿੰਨ ਹੈ ਤੂੰ ਕਿਉਂ ਪਹਿਨੀ ਹੈ ਕਿਉਂ ਮਲੀ ਹੈ ਆ ਸੰਗਲੀ ਪਾਈ ਫਿਰਦਾ ਵੀ ਸਾਡਾ ਚਿੰਨ ਹੈ ਤੁਹਾਡੇ ਚਿੰਨ ਤੋਂ ਦੱਸੋ ਵਿਸ਼ੇਸ਼ ਤੁਹਾਡੀ ਨਿਸ਼ਾਨੀ ਕੀ ਹੈ ਉਸ ਵੇਲੇ ਧੂਣਾ ਸੀ ਸਤਸੰਗੀ ਮਾਘ ਦੇ ਮਹੀਨੇ ਇਹ ਕੁੰਭ ਦਾ ਮੇਲਾ ਲੱਗਦਾ ਹੈ ਪ੍ਰਾਗਰਾਜ ਦਾ ਪ੍ਰੀਤਮ ਦਾਸ ਸੁਖਰੀ ਸਾਹਿਬ ਦੇ ਵਿਆਸੀ ਸਨ ਜਪਜੀਤ ਸਾਹਿਬ ਦੇ ਵਿਆਸੀ ਸਨ ਸੰਗਲੀ ਲਾ ਕੇ ਕਹਿੰਦੇ ਉਹ ਸੰਨਿਆਸੀਓ ਜੇ ਤੁਹਾਡਾ ਨਾ ਇਹ ਸੰਗਲ ਆ ਮੈਂ ਲਾ ਕੇ ਧੂਣੇ ਸਿੜਦਾ ਤੁਸੀਂ ਲੱਕ ਨਾਲ ਲਪੇਟ ਕੇ ਦਿਖਾ ਦਿਓ ਨਹੀਂ ਫਿਰ ਮੈਂ ਲਪੇਟ ਲੂੰਗਾ ਸਿੱਟਣ ਦੀ ਦੇਰ ਸੀ ਅੱਗ ਤੇ ਝਪਟ ਵਿਚ ਧੂਣੇ ਚ ਜਦੇ ਗਰਮ ਹੋਇਆ ਸੰਗਲ ਕਿਹੜਾ ਲਪੇਟੇ ਤੱਤੇ ਤੱਤੇ ਸੰਗਲ ਨੂੰ ਕਹਿੰਦੇ ਲਪੇਟੋ ਜੇ ਤੁਹਾਨੂੰ ਮੇਰ ਹੈ ਇਸ ਦੇ ਉੱਤੇ ਕਿ ਸਾਡਾ ਚਿੰਨ ਹੈ ਕੋਈ ਨੇੜੇ ਨਾ ਲੱਗੇ ਉਸੇ ਵੇਲੇ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਉਦਾਸੀ ਸਾਧੂ ਪ੍ਰੀਤਮ ਦਾਸ ਨੇ ਸੰਗਲੀ ਚੱਕੀ ਲੱਕ ਨਾਲ ਲਪੇਟ ਲਈ ਉਸ ਬਰਫ਼ ਵਰਗੀ ਠੰਡੀ ਪ੍ਰਤੀਤ ਹੋਈ ਇਹ ਗੁਰਬਾਣੀ ਦਾ ਪ੍ਰਤਾਪ ਹੈ ਫਿਰ ਕਹਿਣ ਲੱਗੇ ਰਾਹ ਕਿਉਂ ਮਲੀ ਹੈ ਕਹਿੰਦੇ ਆ ਜਾਓ ਸਾਧੂ ਗੰਗਾ ਦੇ ਵਿਚ ਪ੍ਰਵੇਸ਼ ਹੋਈਏ ਗੰਗਾ ਮਈਆ ਤੇ ਸਭ ਨੂੰ ਦੇਚਾ ਹੈ ਜਿਹਦੀ ਗੰਗਾ ਲਾਹ ਦੇਵੇਗੀ ਰਾਖ ਉਹਦੀ ਨਹੀਂ ਹੈ ਜਿਹਦੀ ਨਹੀਂ ਰਾਹੂ ਉਹਦੀ ਹੈਗੀ ਚਲੋ ਬੜੋ ਗੰਗਾ ਦੇ ਵਿਚ ਮਾਰੀਆਂ ਛਾਲਾਂ ਸਾਰੇ ਸਾਧਾਂ ਦੀਆਂ ਰਾਖ ਰੂਹ ਕਿਹਦੇ ਉੱਡ ਗਈ ਪ੍ਰੀਤਮ ਦਾਸ ਜੀ ਸੁੱਕੇ ਹੀ ਨਿਕਲਿਆ ਇਹ ਵਿਚੋਂ ਉਸੇ ਤਰ੍ਹਾਂ ਰਾਖ ਪ੍ਰਗਟ ਸੋ ਇਹਾਂ ਜਿਹੀਆਂ ਧਾਕਾਂ ਪਾ ਦਿੱਤੀਆਂ ਅਸੀਂ ਤਾਂ ਭਾਈ ਫੁੱਟਨੇ ਮਾਰ ਲਏ ਮਾਇਆ ਦੀ ਸਤ ਸੰਗਤ ਜੀ ਲਪੇਟ ਵਿਚ ਆ ਕੇ ਪਏ ਸਾਧੂਆਂ ਦਾ ਬੁਰਾ ਹਾਲ ਇੱਕ ਦੂਜੇ ਦੀ ਨਿੰਦਿਆ ਨੇ ਸੱਤ ਨਹੀਂ ਪੱਟ ਕੇ ਵਗਾ ਦਿੱਤੇ ਨਹੀਂ ਤਾਂ ਐਸ ਸੰਗਤ ਦੇ ਵਿਚ ਸਾਧੂਆਂ ਦੇ ਸਾਧੂ ਵੀ ਭੂਸ਼ਣ ਰੂਪ ਸਨ ਉਸੇ ਸੰਪਰਦਾ ਵਿਚੋਂ ਕਿਰਪਾਲ ਦਾਸ ਸਾਧੂ ਹੋਏ ਜਦੋਂ ਮਹਾਰਾਜ ਜੀ ਨੇ ਜੰਗ ਰਚਿਆ ਪਹਾਣੀ ਦਾ ਕਿਰਪਾਲ ਦਾਸ ਨੇ ਕੁੱਤਕੇ ਦੇ ਨਾਲ ਸੱਤ ਨਹੀਂ ਪਠਾਣ ਦਾ ਸਿਰ ਭੰਨ ਕੇ ਵਿੱਜ ਕੱਢ ਕੇ ਰੱਖ ਦਿੱਤੀ ਕਲਗੀਧਰ ਪਾਤਸ਼ਾਹ ਨੇ ਆਪ ਫਰਮਾਇਆ ਸਾਡਾ ਭਾਈ ਕਿਰਪਾਲ ਕੁੱਤਕੋ ਸੰਭਾਰੀ ਹੱਠੀ ਖਾਨ ਹਜਾਦ ਕੇ ਸੀਸ ਝਾਰੀ ਅਹੀ ਜੀ ਉਹ ਜਿਸ ਵੇਲੇ ਆਇਆ ਪਠਾਣ ਹੰਕਾਰ ਦੇ ਨਾਲ ਕਹਿੰਦਾ ਉਹ ਸਾਧਾ ਤੈਨੂੰ ਵੀ ਚਾਹ ਚੜਿਆ ਜੰਗ ਲੜਨ ਦਾ, ਕੜਾਹ ਖਾਣ ਵਾਲਿਆ, ਕਿੱਡਾ ਵੱਡਾ ਢਿੱਡ ਵਧਾਇਆ ਤੈਂ, ਜਦੋਂ ਆਇਆ ਹੰਕਾਰ ਦੇ ਨਾਲ ਘੋੜੇ ਤੇ ਚੜਿਆ ਹੋਇਆ, ਉਸੇ ਵੇਲੇ ਜਦੋਂ ਤਲਵਾਰ ਵਾਹੀ ਪਠਾਨ ਨੇ, ਜਦੇ ਆਪਦਾ ਸੋਟਾ ਮੂਹਰੇ ਕਰਤਾ, ਤਲਵਾਰ ਟੁੱਟ ਗਈ, ਘੁਮਾ ਕੇ ਦੀਵਾਰ ਐਸਾ ਸਿਰ ਵਿਚ ਮਾਰਿਆ ਸੱਚ ਦੀ ਭਗਾਣੀ ਦੇ ਜੰਗ ਦੇ ਵਿਚ। ਮਹਾਰਾਜ ਜੀ ਨੇ ਉਸ ਵੇਲੇ ਮਹਿਮਾ ਕਹੀ ਕਿ ਕਿਰਪਾਲ ਦਾਸ ਨੇ ਐ ਸਿਰ ਭੰਨਿਆ ਪਠਾਨ ਆਜ਼ਾਦ ਖਾਨ ਦਾ, ਜਿਵੇਂ ਕ੍ਰਿਸ਼ਨ ਦੁਆਪਰ ਦੇ ਅੰਦਰ ਮੱਖਣ ਦੀਆਂ ਮਟਕੀਆਂ ਭੰਨਦਾ ਸੀ, ਚਿੱਟੀ ਚਿੱਟੀ ਮਿੰਝ ਕੱਢ ਕੇ ਰੱਖ ਦਿੱਤੀ। ਇੰਨਾ ਪਿਆਰ ਇਹ ਸੰਪਰਦਾਵਾਂ ਦਾ ਸੀ। ਅੱਜ ਅਸੀਂ ਜੇ ਕੋਈ ਨਿਹੰਗ ਸਿੰਘ ਆਉਂਦਾ ਕਹਿੰਦੇ ਉਹ ਗਿੱਦੜ ਲੱਗੇ ਆਉਂਦੇ ਨੇ ਸਾਧ, ਜੇ ਕੋਈ ਨਿਹੰਗ ਸਿੰਘ ਆਉਂਦਾ ਕਹਿੰਦੇ ਮੂਰਖ ਆਉਂਦੇ ਨੇ, ਇੱਕ ਦੂਜੇ ਨੂੰ ਸਤ ਸੰਗਤ ਜੀ ਦੇਖ ਕੇ ਕੁਛ ਨਹੀਂ, ਜਿਸ ਕਰਕੇ ਧਰਮ ਸਥਿਤ ਹੋ ਰਿਹਾ ਹੈ। ਇੱਕ ਪਿਤਾ ਇੱਕ ਸਿੱਖੇ ਹਮਬਾਰਕ, ਤੂੰ ਮੇਰਾ ਗੁਰਹਾਈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਧਾ ਦੂਰ ਕਰੋ ਲਿਵਲਾਏ, ਹਰਨਾਮੇ ਕੇ ਹੋਵੋ ਜੋਰੀ ਗੁਰਮੁਖ ਵੈਸੋ ਸਭਾ ਬਚਾਏ। ਐਸ ਘਰ ਵਿਚ ਸਤ ਸੰਗਤ ਜੀ ਬੜੇ ਭਾਰੀ ਸੁਸ਼ੋਭਿਤ ਸਾਧੂ ਸੋਏ, ਟਾਂਕਾਂ ਪਾ ਦਿੱਤੀਆਂ। ਪਹਿਲਾਂ ਤਾਂ ਸਭ ਤੋਂ ਸਾਰਿਆਂ ਨੂੰ ਤੁਹਾਨੂੰ ਪਤਾ ਵੀ ਜਪਜੀ ਸਾਹਿਬ ਆਦਿ ਵਿਚ ਆ ਗੁਰੂ ਗ੍ਰੰਥ ਸਾਹਿਬ ਦੇ, ਸਭ ਤੋਂ ਪਹਿਲਾਂ ਇੱਕ ਓਹਕਾਰ ਹੈ ਕਿ ਨਹੀਂ? ਕਿਸੇ ਗ੍ਰੰਥ ਵਿਚ ਇੱਕ ਓਹਕਾਰ ਨਹੀਂ, ਵੇਦਾਂ ਵਿਚ ਵੀ ਓਵੰਗ ਨਹੀਂ ਹੈ, ਸਾਰੇ ਓਵੰਗ ਨਹੀਂ ਪੜ੍ਹਦੇ ਨੇ। ਓਮ ਵਾਚਕ ਹੈ ਤਿੰਨਾਂ ਦੇਵਤਿਆਂ ਦਾ, ਤੁਹਾਡੀਆਂ ਤਿੰਨ ਅਵਸਥਾ ਦਾ, ਤਿੰਨਾਂ ਗੁਣਾਂ ਦਾ, ਇਹ ਓਮ ਵਾਚਕ ਹੈ। ਜਿਹੜੀ ਕਾਰ ਹੈ ਉਹ ਕੌਣ ਪ੍ਰਗਟ ਕਰੇ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ? ਉਸ ਤੋਂ ਮੂਹਰੇ ਏਕਾ ਲਾ ਕੇ ਕੌਣ ਜਨਾਵੇ ਕਿ ਓਮਕਾਰ ਵਾਹਿਗੁਰੂ ਦਾ ਜਨਾਇਕ ਹੈ? ਉਨ੍ਹਾਂ ਦੇ ਚਾਹ ਕੇ ਸਤਸੰਗ ਜੀ ਵਿਚ ਸਾਧੂਆਂ ਦੀਆਂ ਮੰਡਲੀਆਂ ਚ ਓਮ ਨੂੰ ਜਪਣ ਵਾਲਿਆਂ ਨੂੰ ਐਨ ਸਿਥਲ ਕਰ ਦਿੱਤਾ। ਇੰਨੀਆਂ ਧੁੰਮਾਂ ਪਾਈਆਂ ਸਾਡੇ ਸਾਧੂਆਂ ਨੇ, ਫਿਰ ਨਿਰਮਲ ਭੇਖ ਚੱਲਿਆ ਦਸਵੇਂ ਪਾਤਸ਼ਾਹ ਨੇ, ਪੰਜ ਸਿੰਘ ਸਤਸੰਗ ਜੀ ਕਾਂਸ਼ੀ ਵਿਦਿਆ ਪੜ੍ਹਨ ਭੇਜੇ, ਬੜੀ ਭਾਰੀ ਸਤਸੰਗ ਜੀ ਸੰਸਕ੍ਰਿਤ ਵਿਦਿਆ ਪੜ੍ਹੀ, ਗੁਰੂ ਘਰ ਵਿਚ ਵਿਦਿਆ ਆਈ। ਦੂਸਰੇ ਪਾਸੇ ਸਿੰਘ ਸੂਰਮਿਆਂ ਨੂੰ ਸ਼ਸਤਰਧਾਰੀ ਕਰਨਾ, ਜ਼ੁਲਮ ਦਾ ਟਾਕਰਾ ਲੈਣ ਵਾਸਤੇ ਬਾਬਾ ਦੀਪ ਸਿੰਘ ਜੈਸੇ ਮਹਾਂਪੁਰਖ, ਬੇਅੰਤ ਸਤਸੰਗ ਜੀ ਕਿੰਨਾ ਕਿੰਨਾ ਦਾ ਨਾਂ ਲਈਏ, ਧਾਂਕਾਂ ਪਾ ਦਿੱਤੀਆਂ। ਇਹ ਹੈ ਭਾਈ ਗੁਰੂ ਨਾਨਕ ਦੇਵ ਦੇ ਘਰ ਦੀ ਵਡਿਆਈ। ਸੋ ਇਹ ਸ੍ਰੀ ਚੰਦ ਬਾਬਾ ਜੀ ਜਿਨ੍ਹਾਂ ਨੂੰ ਪੁੱਛ ਰਹੇ ਨੇ ਚਾਚਾ ਲਾਲੂ ਕਿ ਮੇਰਾ ਪੋਤਾ ਗੁਰੂ ਬਣਿਆ ਕਿ ਨਹੀਂ, ਭਾਈ ਬਾਲਾ ਜੀ ਕਹਿੰਦੇ ਨਹੀਂ, ਗੁਰਤਾ ਗੱਦੀ ਤੋਂ ਗੁਰੂ ਅੰਗਦ ਦੇਵ ਜੀ ਦੇ ਪਾਸ ਹੈ। ਤਦੇ ਗੁਰਬਾਣੀ ਚਾਹੁੰਦਾ ਹੋ ਰਹੇ ਹੋ ਗੰਗ ਵਹਾਈ ਹੈ ਦੁਨਿਆਈ ਆਖੇ ਕਿ ਕਿਉਂ, ਸਾਰੀ ਦੁਨੀਆਂ ਕਹਿੰਦੀ ਸੀ ਕੀ ਹੋ ਗਿਆ ਕੀ ਹੋ ਗਿਆ, ਕੀ ਕਰਤਾ ਗੁਰੂ ਨਾਨਕ ਦੇਵ ਜੀ ਨੇ, ਪੁੱਤਰਾਂ ਨੂੰ ਛੱਡ ਲਿਆ, ਸੇਵਕ ਨੂੰ ਵਸਤੂ ਦੇ ਦਿੱਤੀ, ਕਲਗੀਧਰ ਪਾਤਸ਼ਾਹ ਨੇ ਚਾਰ ਸਾਹਿਬਜ਼ਾਦੇ ਆਪਾਂ ਤੋਂ ਸ਼ਹੀਦ ਕਰ ਦਿੱਤੇ, ਔਰ ਆਪਾਂ ਨੂੰ ਸਾਰਿਆਂ ਨੂੰ ਝੋੜੀ ਚ ਲੈ ਕੇ ਕਿਹਾ ਇਨ ਪੁੱਤਰ ਨੇ ਕੇ ਸੀਸ ਪਰ ਬਾਹਰ ਦੀ ਸਤਚਾਰ, ਚਾਰ ਬੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਇੰਨੀ ਵਡਿਆਈ ਕੌਣ ਦਿੰਦਾ ਗ੍ਰਿਸਤੀ ਸਤਸੰਗ ਆਪਣੇ ਪੁੱਤਰ ਨੂੰ ਪਰੇ ਕਰਕੇ? ਇਹ ਮਹਿਮਾ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਹੈ। ਅੱਜ ਚਾਚਾ ਲਾਲੂ ਪੁੱਛ ਰਿਹਾ ਕਿ ਪੁੱਤਰ ਨੂੰ ਤਾਂ ਨੀ ਗੁਰਤਾ ਗੱਦੀ ਮਿਲੀ, ਭਾਈ ਬਾਲਾ ਜੀ ਕਹਿ ਰਹੇ ਨੇ ਕਿ ਨਹੀਂ, ਗੁਰਤਾ ਗੱਦੀ ਦੇ ਮਾਲਕ ਗੁਰੂ ਅੰਗਦ ਦੇਵ ਜੀ ਹਨ।
ਮਨ ਹੈ ਮਾਨਵ ਮਨ ਅਨਮਨੇ,
ਹਰ ਵੇਲੇ ਲੋਕ ਮੰਨਿਆ ਕਰਨਗੇ, ਭੁੱਖੇ ਨਹੀਂ ਰਹਿਣਗੇ ਬੇਦੀ ਮਾਸ ਦੇ ਗੁਰਮੁਖ।
ਗੁਰ ਅੰਗਦ ਕੋ ਗੁਰਤਾ ਦੇ,
ਗੁਰਤਾ ਗੱਦੀ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਪਾਸ ਹੈ।
ਜਦੋਂ ਦੁਤੀ ਨਾਨਕ ਪ੍ਰਗਟੇ,
ਭਾਈ ਬਾਲਾ ਜੀ ਕਹਿੰਦੇ ਚਾਚਾ ਲਾਲੂ ਕੀ ਪੁੱਛਦਾ, ਦੂਜੇ ਗੁਰੂ ਨਾਨਕ ਰੂਪ ਹਨ।
ਸੁਣ ਕਰ ਲਾਲੂ ਗਰਾ ਉਲਾਈ,
ਉਸ ਵੇਲੇ ਚਾਚੇ ਲਾਲੂ ਨੇ ਬਾਣੀ ਕਹੀ ਸੁਣ ਕੇ,
ਹੋਜੋ ਜੇ ਪਤਰੀ ਹੋਏ ਭਾਈ,
ਚੰਗਾ ਭਾਈ ਬਾਲਾ ਆ ਕਾਗਜ਼ ਮੇਰੇ ਭਰਾ ਦੇ ਕਾਲੂ ਦੇ ਪਏ ਨੇ, ਢੇਰ ਲੱਗੇ ਪਏ ਨੇ ਪਟਵਾਰ ਖਾਨੇ ਦੇ ਕਾਗਜ਼, ਬੇਅੰਤ ਨੇ ਭਾਲ ਲੋ ਇਹਦੇ ਵਿਚੋਂ,
ਕਾਗਰ ਲਿਖੇ ਕੇ ਕਸਾਈ,
ਲਿਖੇ ਪੱਤੇ ਦੇ ਕਾਗਜ਼ ਕਿਥੋਂ ਹਨ,
ਉਹ ਮੈਂ ਮਿਲੀ ਨਾ ਜਾਣੀ ਜਾਈ,
ਸਾਰਿਆਂ ਕਾਗਜ਼ਾਂ ਰੁੜੀ ਹੋਣੀ ਆ, ਕਿਤੇ ਜਨਮ ਪੱਤਰੀ ਗੁਰੂ ਨਾਨਕ ਦੇਵ ਜੀ ਦੀ ਮੈਨੂੰ ਤਾਂ ਪਤਾ ਨੀ ਲੱਗਦਾ।
ਦੋਹਰਾ ਕਹਿ ਬਾਲਾ ਲਾਲੂ ਸੁਣੋ,
ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਲਾਲੂ ਜੀ ਸੁਣੋ,
ਕਾਲੂ ਕੋ ਭਰਾਤ,
ਤੁਸੀਂ ਬਾਬਾ ਕਾਲੂ ਜੀ ਦੇ ਭਰਾ ਹੋ ਛੋਟੇ,
ਜਨਨ ਜਨਕ ਨਾਨਕ ਨਹਿਨ,
ਇਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਚਲੇ ਗਏ ਸੱਚਖੰਡ ਨੂੰ,
ਅਗਾਤ
ਮੈਨੂੰ ਭਰੋਸਾ ਤੁਹਾਡੇ ਕੋਲ ਜਨਮ ਪੱਤਰੀ ਮਿਲ ਸਕਦੀ ਹੈ, ਸਾਡੀ ਮਦਦ ਕਰੋ, ਚਲੋ ਆਪਾਂ ਕਾਗਜ਼ਾਂ ਚੋਂ ਭਾਲੀਏ,
ਜੋ ਪਈ ਤੂੰ ਬਿਨ ਕੌਣ ਕਰੇ ਹਮ ਕੰਮ,
ਇਹ ਜਨਮ ਪੱਤਰੀ ਨੂੰ ਭਾਲਣ ਦਾ ਤੁਹਾਡੇ ਬਿਨਾਂ ਕੌਣ ਕੰਮ ਕਰੇਗਾ,
ਪੱਤਰੀ ਉੱਠ ਖੋਜੋ ਧਾਮ,
ਉੱਠੋ ਹੁਣ ਔਲੀ ਦੇਣੇ, ਭਾਵੇਂ ਬਿਰਧ ਅਵਸਥਾ ਹੈ ਸਾਡੇ ਨਾਲ ਸਹਾਇਕ ਹੋਵੋ, ਜਨਮਪੱਤਰੀ ਖੋਜੀਏ
ਬਾਲੇ ਕੀ ਸੁਣ ਗਿਰਾ ਰਸਾਲੂ
ਬੜੀ ਸੁੰਦਰ ਨਿਮਰਤਾ ਵਾਲੀ ਬਾਣੀ ਸੁਣ ਕੇ ਭਾਈ ਬਾਲੇ ਦੀ
ਸਾਗਰ ਗ੍ਰਹਿ ਖੋਜ ਤਾਂ ਲਾਲੂ
ਭਾਈ ਲਾਲੂ ਜੀ ਉੱਠੇ ਉਦਮ ਦੇ ਨਾਲ ਘਰ ਦੇ ਕਾਗਜ਼ ਖੋਜਣੇ ਸ਼ੁਰੂ ਕਰਤੇ
ਖੋਜਤ ਪੱਤਰੀ ਜਬੀ
ਕਾਗਜ਼ਾਂ ਨੂੰ ਫੋਲਦਿਆਂ ਜਨਮ ਪੱਤਰੀ ਮਿਲੀ
ਦਿਵਸ ਪੰਚ ਵਹਿ ਪਾਈ ਤਬੀ
ਪੰਜ ਦਿਨ ਭਾਲਦੇ ਰਹੇ ਕਾਗਜ਼ਾਂ ਵੀ ਪੰਜਵੇਂ ਦਿਨ ਸਤਸੰਗ ਜੀ ਵਿੱਚੋਂ ਲੱਭੀ
ਇੰਨੀ ਲਾਲੂ ਨੇ ਕਰ ਬਾਲਾ
ਉਸ ਵੇਲੇ ਲਾਲੂ ਨੇ ਨਮਸਕਾਰ ਕੀਤੀ ਜਨਮ ਪੱਤਰੀ ਨੂੰ ਗੁਰੂ ਨਾਨਕ ਦੇਵ ਜੀ ਨੂੰ ਹੱਥ ਵਿਚ ਫੜਾ ਦਿੱਤੀ ਭਾਈ ਬਾਲੇ ਦੇ
ਕਰ ਪੰਨੂ ਲਾਲਾ
ਭਾਈ ਬਾਲੇ ਨੇ ਨਮਸਕਾਰ ਕਰਕੇ ਲਾਲੇ ਪੰਨੂ ਦੇ ਹੱਥ ਚ ਦੇ ਦਿੱਤੀ
ਪੰਨੂ ਪੁੰਨ ਬਚਨੇ ਉਚਾਰੇ
ਪੰਨੂ ਲਾਲੇ ਨੇ ਸਭ ਚੰਗੀ ਬਚਨ ਕਹੇ ਲੈ ਕੇ ਜਨਮ ਪੱਤਰੀ
ਬਾਲੇ ਚਲੀਏ ਸੰਗ ਹਮਾਰੇ
ਭਾਈ ਬਾਲੇ ਹੁਣ ਤੂੰ ਘਰ ਨਾ ਰਹਿ ਮੇਰੇ ਨਾਲ ਹੀ ਚੱਲ ਖਡੂਰ ਸਾਹਿਬ ਨੂੰ
ਤੇਰੇ ਗੁਰ ਉਰ ਹਰਖ ਅਪਾਰਾ
ਜਦੋਂ ਗੁਰੂ ਨਾਨਕ ਦੇਵ ਜੀ ਜਨਮ ਪੱਤਰੀ ਦੇ ਦਰਸ਼ਨ ਕਰਨਗੇ ਗੁਰੂ ਨਾਨਕ ਦੇਵ ਜੀ ਦੀ ਦੇ ਬੜੇ ਖੁਸ਼ ਹੋਣਗੇ
ਪਰਮ ਪ੍ਰਸਿੱਧ ਹੈ ਪਰਉਪਕਾਰਾ
ਆਪਣਾ ਪਰਉਪਕਾਰ ਤੇਰਾ ਸਮਝ ਕੇ ਖੁਸ਼ ਹੋਣਗੇ ਬਹੁਤ
ਸੁਣ ਸ਼੍ਰੋਣਨ ਮਨ ਮਹਿ ਅਨਮਾਨੀ
ਜੋ ਮਨ ਵਿਚ ਬਚਨ ਸੁਣ ਕੇ ਅਨੁਮਾਨ ਲਾਇਆ ਭਾਈ ਬਾਲੇ ਨੇ
ਬਾਣੀ ਭੰਤ ਸੁਖਨ ਮਮਸਾਨੀ
ਕੇ ਮੇਰੇ ਭਲੇ ਦੀ ਬਾਣੀ ਮੇਰੇ ਸੁਖਾਂ ਵਾਲੀ ਬਾਣੀ ਕਹਿ ਰਿਹਾ ਲਾਲਾ
ਗਵਨੇ ਜੁਗਲ ਸੰਗ ਮਗ ਮਾਹੀ
ਕਿਉਂ ਦੋਨੋਂ ਜਨਮ ਪੱਤਰੀ ਲੈ ਕੇ ਸਤਸੰਗੀ ਲਪੇਟ ਕੇ ਰੁਮਾਲੇ ਦੇ ਵਿਚ ਸੀਸ ਤੇ ਰੱਖ ਲਈ ਗੁਰੂ ਨਾਨਕ ਦੇਵ ਜਨਮ ਪੱਤਰੀ ਖੰਡੂਰ ਸਾਹਿਬ ਨੂੰ ਚੱਲ ਪਏ
ਬਾਲਾ ਪੰਨੂ ਦਿਸ ਤਹ ਆਈ
ਭਾਈ ਬਾਲਾ ਜੀ ਤੇ ਲਾਲਾ ਪੰਨੂ ਦੋਨੋਂ ਖੰਡੂਰ ਸਾਹਿਬ ਨੂੰ ਆਏ ਹਨ
ਦੋਹਰਾ ਲਾਲੂ ਚੱਲ ਤਿਓ ਮਿਲ ਤਵੈ
ਜਾਣ ਲੱਗੇ ਸੱਚ ਜੋ ਤੁਰਨ ਲੱਗੇ ਚਾਚੇ ਲਾਲੂ ਨੂੰ ਮਿਲੇ
ਪੈਸੇ ਪੰਜ ਨਲੇਰ
ਨਾਰੀਅਲ ਤੇ ਪੰਜ ਪੈਸੇ ਚਾਚੇ ਲਾਲੂ ਨੇ ਦਿੱਤੇ ਕਿ ਗੁਰੂ ਅੰਗਦ ਦੇਵ ਜੀ ਦੀ ਭੇਟਾ ਕਰ ਦਿਓ
ਆਪਣੀ ਦਿਸ਼ ਤੇ ਭੇਟ ਦੀ
ਮੇਰੇ ਵੱਲੋਂ ਭੇਟਾ ਦੇ ਦਿਓ
ਮੁਖ ਤੇ ਫੇਰ
ਨਾਲ ਹੀ ਸੁਨੇਹਾ ਦੇ ਦਿਓ ਚਾਚਾ ਲਾਲੂ ਕਹਿੰਦਾ ਗੁਰੂ ਅੰਗਦ ਦੇਵ ਜੀ ਨੂੰ
ਚੌਪੇ ਹਮਰੀ ਦਿਸ਼ ਤੇ ਦਿਓ ਸੰਦੇਸ਼ਾ
ਮੇਰੇ ਪਾਸੋਂ ਸੁਨੇਹਾ ਲੈ ਜਾਓ
ਸ੍ਰੀ ਅੰਗਦ ਜਿਸ ਦੋਸ਼
ਜੋ ਗੁਰੂ ਅੰਗਦ ਦੇਵ ਜੀ ਦਾ ਉੱਤਮ ਜੀਵਨ ਹੈ
ਸ੍ਰੀ ਚੰਦ ਸਿਰ ਇਸ ਕੋ ਧਰੇ
ਜੇ ਮੇਰਾ ਪੋਤਾ ਸ੍ਰੀ ਚੰਦ ਗੁੱਸਾ ਕਰੇ ਨਾ ਮੇਰੇ ਪਿਓ ਦੀ ਗੱਦੀ ਲੈ ਗਏ ਉਹ ਉਨ੍ਹਾਂ ਤੇ ਖਿਮਾ ਕਰ ਲਿਓ
ਖਿਮਾ ਧਰ ਜਿਉਂ ਤਹਿ ਪਰ ਕਰੇ
ਜਿਵੇਂ ਧਰਤੀ ਦੇ ਅੰਦਰ ਖਿਮਾ ਐ ਮੇਰੇ ਪੋਤੇ ਤੇ ਖਿਮਾ ਕਰਦੇ ਰਹਿਣ ਉਹ ਆਪ ਗੁਰੂ ਨਾਨਕ ਰੂਪ ਹਨ
ਬਾਲੇ ਬੋਰੋ ਬਚਨ ਉਚਾਰਾ
ਭਾਈ ਬਾਲੇ ਨੇ ਬਚਨ ਕਹੇ
ਸ੍ਰੀ ਅੰਗਦ ਨਾਨਕ ਅਵਤਾਰਾ
ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੀ ਹਨ ਗੁਰੂ ਅੰਗਦ ਦੇਵ ਜੀ ਹੈ ਚਾਚਾ ਲਾਲੂ
ਪੰਜ ਦੋਖ ਨੇ ਤਿੰਨ ਮਹਿ ਪਾਵੇ
ਕਾਮ ਕ੍ਰੋਧ ਆਦਿਕ ਕੋਈ ਦੋਸ਼ ਗੁਰੂ ਅੰਗਦ ਦੇਵ ਵਿਚ ਨਹੀਂ ਹਨ
ਨਿਗਟ ਤਰਨ ਜਿਉ ਤਿਮਰ ਨਾ ਆਵੇ
ਸੂਰਜ ਨੇੜੇ ਜਿਵੇਂ ਹਨੇਰਾ ਨਹੀਂ ਆ ਸਕਦਾ ਸਤਿਗੁਰਾਂ ਦੇ ਨੇੜੇ ਵਿਕਾਰ ਨਹੀਂ ਛੋ ਸਕਦੇ
ਦਮ ਦਮ ਸੋ ਤਨ ਗਿਆਨ ਸੁਹਾਵ ਹੈ
ਆਪ ਗਿਆਨ ਸਰੂਪ ਸੋਭਦੇ ਹਨ ਆਪ ਜੀ ਦੇ ਇਰਦ ਗਿਰਦ ਸਮ ਮਨ ਦੀਆਂ ਵਾਸ਼ਨਾ ਰੋਕਣੀਆਂ ਦਮ ਇੰਦਰੀਆਂ ਦਾ ਦਮਨ ਕਰਨਾ ਇਹ ਅੰਗ ਸੋਭਦੇ ਨੇ
ਆਤਪ ਭਗਤ ਜਗਤ ਬਿਰਤਾ ਵਹਿ
ਜਿਵੇਂ ਸੂਰਜ ਧੁੱਪ ਪ੍ਰਗਟ ਕਰਦਾ ਸਾਰੇ ਸੰਸਾਰ ਦੇ ਉੱਤੇ ਸਤਿਗੁਰੂ ਜੀ ਭਗਤੀ ਦੀ ਧੁੱਪ ਥਾਂ ਥਾਂ ਪ੍ਰਗਟ ਕਰ ਰਹੇ ਨੇ
ਪਤਰੀਲੇ ਚਲੇ ਤਤਕਾਲਾ
ਕਿਉਂ ਸਤਸੰਗ ਦੀ ਜਨਮ ਪੱਤਰੀ ਲੈ ਕੇ ਚੱਲ ਪਏ
ਖੰਡੂਰ ਮੈਂ ਗੁਰੂ ਕਿਰਪਾ
ਜਿੱਥੇ ਕਿਰਪਾਲੂ ਸਤਿਗੁਰੂ ਖੰਡੂਰ ਸਾਹਿਬ ਸੰਤ ਸਤਸੰਗ ਜੀ ਜਿਸ ਪ੍ਰਕਾਰ ਆ ਕੇ ਗੁਰੂ ਅੰਗਦ ਦੇਵ ਜੀ ਨੂੰ ਮਿਲਣਗੇ ਇਹ ਕੱਲ ਨੂੰ ਸਤਸੰਗ ਦੀ ਕਥਾ ਵਿਚਾਰਾਂਗੇ ਆਪ ਜੀ ਨੇ ਭਾਈ ਬਾਲਾ ਜੀ ਤੋਂ ਸਾਰੀ ਕਥਾ ਸਤਸੰਗ ਜੀ ਸੁਣਨੀ ਹੈ ਨਾਲ ਦੀ ਨਾਲ ਮੁੱਖੇ ਪੈੜੇ ਤੋਂ ਲਿਖਾਉਣੀ ਹੈ ਜੋ ਸੁਲਤਾਨਪੁਰ ਦਾ ਵਾਸੀ ਹੈ ਇਹ ਕੱਲ ਨੂੰ ਕਥਾ ਵਿਚਾਰਾਂਗੇ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਸਤਿਗੁਰੂ ਜੀ ਆਪਣੀਆਂ ਘੜੀਆਂ ਲੇਖੇ ਲਾਉਣ ਆਓ ਰਾਜੀ ਸਿੰਘ ਜੀ ਹਾਜ਼ਰ ਹਨ ਉਸੇ ਤਰ੍ਹਾਂ ਭਾਈ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣ ਕੇ ਲਾਹਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ